पर कोई भी व्यक्ति कब तक रह सकता है, क्या उसको निर्णायक जगह के ऊपर उसको वो कहे या ऐसा दिमाग में नहीं आ सकता कि यार या तो कटवाई लो या तलवार को तोड़ दो, तो क्या ये संभव है कि तलवार लगातार झूलती रहे और व्यक्ति जीवित भी रहे?
देखो जेड़े इजरायली ने ना वो सीधा उन्होंने
मैं तो तलवार की बात कर रहा हूँ जी, छोड़ो
हाँ तलवार दे मैं जवाब दे रहा, वो इजरायली हुण इहनू तलवार नहीं गिणदे, इजरायली कहंदे आ भी देखो जे सानू तुसी जे हजार साल लड़ना है तो वह कहंदे असीं भी हजार साल लड़न लई तैयार है, वह कहड़ा पिछे हट रहा, इजरायल और अमेरिका दोनों की स्ट्रैटेजी है, अमेरिका नू फायदा यह हो रहा है कि अमेरिका के हथियार चंगे विक रहे ने, अमेरिका के हथियार चंगे विक रहे ने, अमेरिका नू कहड़ा नुकसान हो रहा है, ठीक है ना, जिहड़ा पैसा जा रहा जिहड़ा एड दे विच आ मिलिट्री एड अज फिर अनाउंस कीती है, ठीक है, अमेरिका ने तो पैसा दे ही जाना है, ਤੁਹਾਨੂੰ ਪਤਾ ਹੈ ਕਿ ਜਿੰਨੀ ਇੰਡੀਅਨ ਓਰੀਜਨ ਦੇ ਲੋਕ ਨੇ ਤਕਰੀਬਨ ਇੰਡੀਆ ਦਾ 5-6 ਮਿਲੀਅਨ ਇੰਡੀਅਨ ਓਰੀਜਨ ਦੇ ਲੋਕ ਹੋਣਗੇ 5-6 ਮਿਲੀਅਨ ਅਮਰੀਕਾ ਦੇ ਵਿੱਚ, ਠੀਕ ਹੈ, ਤੇ ਇੰਨੇ ਹੀ ਲੋਕ ਜਾਂ ਇਸ ਤੋਂ ਜ਼ਿਆਦਾ ਹੀ ਹੋਣਗੇ ਕਿਤੇ 1-2 ਲੱਖ, ਇੰਨੇ ਹੀ ਲੋਕ ਤਕਰੀਬਨ 5-6 ਮਿਲੀਅਨ ਲੋਕ ਜਿਹੜੇ ਨੇ ਇਜ਼ਰਾਈਲੀ ਨੇ ਉੱਥੇ, 5-6 ਮਿਲੀਅਨ ਇਜ਼ਰਾਈਲੀ ਬੈਠਾ ਅਮਰੀਕਾ ਦੇ ਵਿੱਚ, ਉਹ ਬਹੁਤ ਉੱਪਰਲੀਆਂ ਪੋਜੀਸ਼ਨਾਂ ਦੇ ਬਹੁਤ ਸਟਰੋਂਗ ਲੌਬੀ ਉਹਨਾਂ ਦੀ, ਸੋ ਉਹਨਾਂ ਨੇ ਅਮਰੀਕਾ ਦੇ ਵਿੱਚ ਉੱਥੋਂ ਅਮਰੀਕਾ ਨੇ ਵੀ ਨਹੀਂ ਪਿੱਛੇ ਹਟਣਾ, ਤੇ ਇਧਰੋਂ ਜਿਹੜਾ ਇਜ਼ਰਾਈਲ ਹੈ ਉਹਨਾਂ ਨੇ ਤਾਂ ਸੋਚ ਲਿਆ ਵੀ ਯਾਰ ਉਹ ਉਹਨਾਂ ਦੀ ਸਟ੍ਰੈਟਜੀ ਮੈਂ ਪਹਿਲਾਂ ਵੀ 2 ਵਾਰ ਦੱਸ ਚੁੱਕਾ, ਤੀਸਰੀ ਵਾਰ ਦੱਸ ਦਿੰਦਾ, ਉਹ ਇਹਨੂੰ ਲੋਨ ਮੂਵਰ ਸਟ੍ਰੈਟਜੀ ਕਹਿੰਦੇ, ਉਹ ਕਹਿੰਦੇ ਘਾਹ ਉੱਗਦਾ ਅਸੀਂ ਜਾ ਕੇ ਲੋਨ ਫੇਰਦੇ ਹਾਂ ਚਲੋ ਕੰਮ ਖਤਮ, ਉਹ ਇਦਾਂ ਹੀ ਇਜ਼ਰਾਈਲ ਦੇ ਵਿੱਚ ਉਹ ਕਹਿੰਦੇ ਜਿਹੜਾ ਹਮਾਸ ਹੈ ਹਿਜ਼ਬੁੱਲਾ ਹੈ ਜਿਹੜੀ ਵੀ ਕੋਈ ਜਥੇਬੰਦੀਆਂ ਹੈਗੀਆਂ ਨੇ ਹੂਥੀ ਰਿਵੈਲਡ ਬਣਾ ਲਏ ਹੋਰ ਜਿਹੜੇ ਸੀਰੀਆ ਦੇ ਵਿੱਚ ਕੋਈ ਬੈਠੇ ਨੇ, ਉਹ ਕਹਿੰਦੇ ਠੀਕ ਹੈ ਤੁਹਾਡੇ ਕੋਲ ਰਾਕਟ ਮਾਰ ਦਿਓ ਅਸੀਂ ਜਾ ਕੇ ਫਿਰ ਹਮਲਾ ਕਰਦੇ ਹਾਂ, ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਇਜ਼ਰਾਈਲ ਨੂੰ ਦੁਨੀਆਂ ਦੇ ਨਕਸ਼ੇ ਤੋਂ ਖਤਮ ਕਰਨਾ, ਉਹ ਕਹਿੰਦੇ ਫਿਰ ਅਸੀਂ ਵੀ ਤੁਹਾਨੂੰ ਨਹੀਂ ਜੀਣ ਦੇਣਾ, ਸੋ ਇਹ ਇਹਨਾਂ ਦਾ ਸਿਲਸਿਲਾ ਚੱਲ ਰਿਹਾ, ਆਈ ਡੋਨਟ ਨੋ ਇਹ ਕਿਉਂ ਰਾਦਰ ਦੈਨ ਆਲ ਦੀਸ ਥਿੰਗਸ, ਜੇ ਟਰਕੀ ਨੇ ਜੇ ਇਰਾਨ ਨੇ ਜੇ ਸਾਊਦੀ ਅਰੇਬੀਆ ਨੇ UAE ਹੈ ਪਾਕਿਸਤਾਨ ਹੈ ਜੇ ਕਿਸੇ ਨੇ ਮਦਦ ਕਰਨੀ ਹੈ ਤੇ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੂੰ ਕਿ ਅਸੀਂ ਤੁਹਾਨੂੰ ਭਾਈ ਇਨਫਰਾਸਟ੍ਰਕਚਰ ਤੁਹਾਡਾ ਡਿਵੈਲਪ ਕਰਕੇ ਦਿੰਦੇ ਹਾਂ ਜਾਂ ਤੁਹਾਨੂੰ ਅਸੀਂ ਕੋਈ ਯੂਨੀਵਰਸਿਟੀ ਖੋਲ ਦਈਏ, ਕੋਈ ਹਸਪਿਟਲ ਖੋਲ ਦਈਏ, ਕੋਈ ਟੈਕਨੋਲੋਜੀ ਦੇ ਨਾਲ ਕੋਈ ਸਾਇੰਸ ਦੇ ਨਾਲ ਤੁਹਾਨੂੰ ਜੋੜੀਏ, ਜੇ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਉੱਥੇ ਬੰਦੂਕਾਂ ਹੀ ਸਪਲਾਈ ਕਰਨੀ ਹੈ ਕਿ ਜਾਓ ਜੀ ਜਾ ਕੇ ਤੁਸੀਂ ਸ਼ਹੀਦ ਹੋ ਮਰੋ, ਉਹ ਤੇ ਹੋਰ ਹੀ ਤੁਸੀਂ ਲੜਾਈ ਲੜੀ ਜਾ ਰਹੇ ਹੋ, ਕੋਈ ਫਾਇਦਾ ਨਹੀਂ ਉਹਦਾ ਜੀ।
ਜੀ ਜੀ ਇਹ ਜੋ ਅਭੀ ਜੋ ਆਪਣੇ ਇੰਟਰਫਰੈਂਸ ਦਾ ਜੋ ਵਿਸ਼ੇ ਆ ਰਿਹਾ ਹੈ, ਇਹ ਪ੍ਰਸ਼ਾਸਨਿਕ ਵਿਸ਼ੇ ਹੈ, ਇਹ ਕੈਨੇਡਾ ਕੀ ਪ੍ਰਸ਼ਾਸਨਿਕ ਅਸਫਲਤਾ ਹੈ, ਤੋ ਇਸਕੋ ਮਾਤਰ ਇਸੀ ਯਹੀ ਤੱਕ ਨਾ ਰੱਖ ਕੇ ਇਸਕੇ ਉੱਪਰ ਚਰਚਾ ਨਹੀਂ ਹੋਣੀ ਚਾਹੀਏ, ਕਿਉਂਕਿ ਇਹਦੇ ਰਾਜਨੀਤਿਕ ਲੋਕੋ ਕੋ ਬਹੁਤ ਸਮਾਂ ਇਸਕੇ ਅੰਦਰ ਜਾ ਰਿਹਾ ਹੈ। ਇਹ ਠੀਕ ਹੈ, ਇਹ ਹੋਤਾ ਹੈ, ਹਰ ਜਗ੍ਹਾ ਹੋਤਾ ਹੈ, ਪੂਰੇ ਵਿਸ਼ਵ ਕੇ ਅੰਦਰ ਹੋਤਾ ਹੈ, ਇਸ ਸਮੇਂ ਮੇਰੇ ਸਾਹਮਣੇ ਹੋ ਰਹਾ ਤੋ ਕਿਆ ਵਹਾਂ ਨਹੀਂ ਹੋ ਰਹਾ ਹੋਗਾ, ਵਹਾਂ ਵੀ ਅਪ੍ਰਤਕਸ਼ ਰੂਪ ਸੇ ਹੋ ਰਹਾ ਹੋਗਾ, ਤੋ ਜਿਸ ਤਰ੍ਹਾਂ ਬੜਾ ਇਸਕਾ ਇਸ਼ੂ ਬਣਾਇਆ ਜਾ ਰਹਾ ਹੈ, ਇਸਕੋ ਬਾਕੀ ਸਭ ਚੀਜ਼ੋਂ ਸੇ ਹਟਾ ਕੇ ਇਸਕੀ ਤਰਫ ਧਿਆਨ ਕੇਂਦਰਿਤ ਕੀਆ ਜਾ ਰਹਾ ਹੈ, ਤੋ ਮਾਤਰ ਇਸਕੋ ਕਿਆ ਹਮ ਪ੍ਰਸ਼ਾਸਨਿਕ ਵਿਸ਼ਾ ਬਣਾਕਰ ਇਸਕੋ ਕੇਂਦਰਿਤ ਨਹੀਂ ਕਰ ਸਕਤੇ?
ਨਹੀਂ, ਇਸਕੋ ਪ੍ਰਸ਼ਾਸਨਿਕ ਵਿਸ਼ਾ ਹੀ ਹੈ ਫਿਲਹਾਲ, ਇਹ ਜੋ ਫੋਰਨ ਇੰਟਰਫੇਰੈਂਸ ਕੀ ਰਿਕਵਰੀ ਦੈਟਸ ਗੋਇੰਗ ਔਨ ਰਾਈਟ ਨਾਉ, ਆਈ ਥਿੰਕ ਇੱਕ ਪ੍ਰਸ਼ਾਸਨਿਕ ਵਿਸ਼ਾ ਹੀ ਹੈ ਫਿਲਹਾਲ, ਕਿਉਂਕਿ ਉਹ ਦੇਖਣਗੇ ਕਿ ਫੋਰਨ ਇੰਟਰਫੇਰੈਂਸ ਕਿਹੜੀਆਂ ਕਿਹੜੀਆਂ ਕੰਟਰੀਜ਼ ਕਰਦੀਆਂ, ਕਿਸ ਤਰੀਕੇ ਦੇ ਨਾਲ ਕਰਦੀਆਂ, ਔਰ ਉਹਨੂੰ ਫਿਰ ਇੱਥੇ ਐਡਮਿਨਿਸਟਰ ਕਰਨਗੇ ਕਿ ਅੱਗੇ ਤੋਂ ਇਹ ਨਾ ਹੋਵੇ। ਦਿਸ ਇਜ਼ ਵਾਟ ਦੇ ਡੂਇੰਗ ਰਾਈਟ ਨਾਉ।
ਓਕੇ, ਧੰਨਵਾਦ, ਆਪਕੇ ਪਾਸ ਕੁਝ ਆਏ ਹੈ, ਬਾਅਦ ਮੇਂ ਬਾਤ ਕਰਾਂਗੇ।
ਠੀਕ ਹੈ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਹਾਂਜੀ, ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਸਾਡੇ ਸਪਾਂਸਰ ਵੇਟ ਕਰ ਰਹੇ ਨੇ, ਮੈਂ ਉਹਨਾਂ ਨੂੰ ਵੀ ਨਾਲ ਦੀ ਨਾਲ ਲੈ ਲਵਾਂ, ਫਿਰ ਸਾਡੀ ਤੁਹਾਡੀ ਗੱਲਬਾਤ ਜਿਹੜੀ ਇਸ ਤਰ੍ਹਾਂ ਹੀ ਜਾਰੀ ਰਹੇਗੀ। ਜੀ, ਹਮਾਰੇ ਸਾਥ ਹੈ ਮੀਤਾ ਔਜ਼ਾ ਜੀ, ਮੈਂ ਦੱਸਵਾਂ ਕਿ ਕਾਵਿਆ ਹੋਮੋ ਕੇਅਰ ਸੇ ਹਮਾਰੇ ਸਾਥ ਹੈ। ਮੀਤਾ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕਿਆ ਹਾਲ ਹੈ ਆਪਕਾ?
ਥੈਂਕ ਯੂ ਸੋ ਮਚ ਯੁਧਵੀਰ ਜੀ, ਐਂਡ ਮੈਂ ਬਿਲਕੁਲ ਠੀਕ ਹਾਂ ਜੀ, ਗੁੱਡ ਮਾਰਨਿੰਗ ਐਵਰੀਵਨ, ਐਂਡ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਨਿੱਕੀ ਸਤਿ ਸ਼੍ਰੀ ਅਕਾਲ।
ਵਾਹ ਜੀ ਵਾਹ, ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਪਹਿਲਾਂ ਤੁਸੀਂ ਆਪਣਾ ਫੋਨ ਨੰਬਰ ਜ਼ਰੂਰ ਦਿਓ ਜੀ, ਕਾਵਿਆ ਹੋਮੋ ਕੇਅਰ, ਜਦੋਂ ਗੱਲ ਆਵੇ ਕੋਈ ਵੀ ਤੁਹਾਨੂੰ ਕੋਈ ਚੈਲੰਜ ਹੈ, ਕੋਈ ਬਿਮਾਰੀ ਦਾ ਕੋਈ ਦਿੱਕਤ ਆ ਗਈ ਹੈ, ਤਾਂ ਤੁਸੀਂ ਚਿੰਤਾ ਨਹੀਂ ਕਰਨੀ, ਇੱਕ ਵਾਰੀ ਮੀਤਾ ਜੀ ਦੇ ਨਾਲ ਸੰਪਰਕ ਕਰ ਲਓ, ਕਾਵਿਆ ਹੋਮੋ ਕੇਅਰ ਦੇ ਉੱਤੇ। ਜੀ, ਫੋਨ ਨੰਬਰ ਪਹਿਲਾਂ ਸ਼ੇਅਰ ਕਰੋ ਜੀ ਤੁਸੀਂ।
6470 2779-647-2779 is number to call. Clinic hours hai Monday to Saturday savere 10 se leke sham nu 6. The location hai hamari airport and Cottrell ki Nukkad pe, 10 Cottrell Boulevard, unique number 104. Main level pe hi you will see Kavya Homeo Care in Brampton. So kareeb kareeb 10 saal ho chuke hain is location pe, and it's been about 25 years hum log homeopathic field mein apni services de rahe hain. सो किसी भी तरह के हेल्थ कंसर्न है, एक्यूट क्रोनिक डिजीज से सफर कर रहे हैं, होम्योपैथिक ट्रीटमेंट करवाना चाहते हैं काव्या होम्यो केयर से, आप हमारा कॉन्टेक्ट जरूर कर सकते हैं। वंस अगेन नंबर टू कॉल इज 6477602779।
ठीक है जी। जी और मैं ये जानना चाहता हूँ, आज थोड़ी सी बात करते हैं इसकी, कि ये सिनुसिटिस ये क्या चीज है, इसके बारे में जरा डिटेल में जानकारी दें और आप इसमें कैसे मदद कर सकते हैं।
जी बिल्कुल युद्वे जी, तो साइनोसाइटिस की प्रॉब्लम जो है आजकल काफी चल रही है कि वेदर चेंज का टाइम हुआ, फॉल जैसे ठंड स्टार्ट हुई और थ्रू आउट विंटर मंथ्स कई लोग ऐसे होते हैं कि जिनको करीब करीब आप कह लें कि एवरी मंथ साइनस की प्रॉब्लम आ जाती है। तो साइनसिस क्या है कि हमारे नेजल पैसेजेस में जो कैविटीज हैं तो उसको साइनसिस कहते हैं। हमारे स्कल के अंदर कैविटीज हैं, आंखों के ऊपर नीचे ये सारी जगह पे साइनसिस होते हैं। अब जब उसके अंदर की लाइनिंग जो है वो इन्फ्लेम्ड हो जाती है तो इस कंडीशन को फिर साइनोसाइटिस कहा जाता है। अब नॉर्मली क्या होता है कि ये जो साइनसिस हैं वो एयर से भरे होते हैं, बिल्कुल थोड़ी सी अंदर म्यूकस होती है जिस करके अंदर का एरिया वेट रहे, ड्राई ना हो। अब जब ये ब्लॉक्ड हो जाते हैं बिकॉज ऑफ एक्सेस ऑफ ये म्यूकस या फ्लूइड, जिस करके क्या होगा कि फ्लूइड वहां पे भरा रहेगा और उसके अंदर जर्म्स जो है वो ग्रो कर जाते हैं और फिर आपको ये साइनोसाइटिस की प्रॉब्लम आने लगती है। अब किस वजह से ये जो है ब्लॉक्ड हो जाते हैं या म्यूकस प्रोडक्शन हो जाता है, तो आजकल फॉल एलर्जीज का भी टाइम है, खास करके पॉलन की, रैगवीड की, मोल्ड की एलर्जीज जो है वो फॉल मंथ में ज्यादा पाई जाती है। तो उस करके क्या होगा कि जब भी ये एलर्जन आपके एयरवेज में कॉन्टेक्ट में आते हैं तो ज्यादा म्यूकस प्रोडक्शन स्टार्ट हो जाता है और ये म्यूकस अंदर भरा रहेगा, उसमें जर्म्स ग्रो करेंगे तो अपर रेस्पिरेटरी ट्रैक्ट में, जिस करके आपको ये साइनस इन्फ्लेमेशन होगी। जिन बच्चों को, बड़ों को बार बार रिपीटेड इन्फेक्शंस होते रहते हैं, खास करके छोटे बच्चे के सितंबर से स्कूल जाना अभी पहली बार शुरू किया है या अभी एक दो साल से जा रहे हैं, तो थ्रू आउट ये मंथ जैसे जाना शुरू किया एक बच्चा बीमार है, उससे इन्फेक्शन होके वो खुद बीमार हो गया एंड थ्रू आउट विंटर ये साइकिल चलती रहती है, तो उनको भी बार बार साइनोसाइटिस की प्रॉब्लम। नाक के अंदर एडेनोइड्स ग्रो कर गए हैं छोटे बच्चों में, और बड़ों को जिनको पॉलिप्स की प्रॉब्लम है कि अंदर मांस बढ़ा हुआ है, उन लोगों को भी ये प्रॉब्लम बार बार रहती है। नाक की हड्डी जिनकी टेढ़ी है, डीएनएस डेविएटेड नेजल सिस्टम, तो उस करके भी ये साइनस की प्रॉब्लम आएगी। और फिर हर वक्त स्टफी नोज, कि रात के टाइम नाक बंद हो जाना, नाक से ब्रीथ नहीं कर पाते हैं, मुंह खुला छोड़ के ब्रीथ करना पड़ता है, और इसके साथ ये जो म्यूकस जैसे ही सुबह उठते हो वो गले में ड्रिप होना शुरू हो जाता है। स्टार्टिंग में क्या होगा कि वॉटरी सा वो डिस्चार्ज होता है, लेकिन बाद में ये बलगम जो है थिक सी हो जाती है और सुबह उठ के खींच के आपको गला क्लियर करना पड़ता है, छिलके कई बार इसके साथ ब्लड आ जाता है। रात को सोए हैं आप, लेकिन जैसे ये रेशा नीचे गले में गिरती है तो वो आपको खांसी करके क्लीन करनी पड़ेगी, बीच बीच में आपकी नींद भी डिस्टर्ब हो जाएगी। एंड फिर कंटिन्यूअसली नेजल ब्लॉकेज या स्टफी नोज, एंड जिस करके क्रोनिक जब ये बन जाता है तो आपको स्मेल का पता नहीं चलता है, पार्शियल या कंप्लीट लॉस ऑफ स्मेल, सिमिलरली टेस्ट का भी कई बार पता नहीं चलता है, और ऐसे में फीवर हो जाना, सोर थ्रोट हो जाना, ईयर इन्फेक्शन भी होते रहते हैं, खांसी हो जाना, नोशिया, ये सारी चीजें जो है साइनस करके आप देख सकते हैं। तो ऐसे में वी कैन हेल्प, एंड ये ट्रीटमेंट जो है आपको ना तो सिर्फ साइनस की इन्फ्लेमेशन कम करने में हेल्प करेगा, लेकिन जो ये लगातार अंदर बलगम गिर रही है आपके गले में, चाहे वो एलर्जीज करके हैं जिस करके सालों से आप इससे सफर कर रहे हैं या इन्फेक्शन करके है, तो उसमें आपको इम्प्रूवमेंट होगी। कुछ एक मंथ्स का जो है कंटिन्यूअस ये कोर्स लेना होता है जिस करके फिर आप सही हो सकते हैं। सो साइनोसाइटिस की प्रॉब्लम है, नेजल ब्लॉकेज, छोटे बच्चों में एडेनोइड की प्रॉब्लम आ गई, या टॉन्सिल्स एनलार्ज हो गए हैं, या फिर कानों में रिपीटेड ईयर इन्फेक्शन हो रहे हैं, अपर रेस्पिरेटरी ट्रैक्ट इन्फेक्शन या चेस्ट इन्फेक्शन हो रहे हैं बार बार, ब्रोंकाइटिस है, एस्थमा है, एलर्जीज है, तो कोई भी एक्यूट या क्रोनिक डिजीज से सफर कर रहे हैं, काव्या होम्योकेयर से आप हमारा कॉन्टेक्ट जरूर करें। तो ऑल ओवर कैनेडा, यूएसए, सारी जगह पे जो है दवाई हम शिफ्ट करते हैं, मेल करते हैं। कुछ एक इंश्योरेंस कंपनीज हैं जो कि होम्योपैथी का कवरेज दे रही हैं, तो उसका बेनिफिट भी जरूर ले सकते हैं। आप न्यू कमर्स हैं, आपके पास हेल्थ कार्ड नहीं है, स्टूडेंट वीजा, वर्क परमिट, नो प्रॉब्लम, डायरेक्टली जो है आप हमारा अप्रोच कर सकते हैं। न्यू क्लाइंट्स भी ऑलवेज हम वेलकम करते हैं। सो फील फ्री टू कॉल अस एंड नंबर टू कॉल इज 6477602779।
थैंक यू सो मच मीता जी, बहुत बहुत शुक्रिया। काव्या होमो केयर का असि धन्यवाद करते हैं, बड़ी डिटेल दे सारी जानकारी साडे शेयर करते हैं। थानू कोई भी चैलेंज है, जिस तरह अज तक साइनोसाइटिस के बारे गलबात की हुई है, लेकिन थानू होर भी कुछ कोई कोई डिजीज दे बारे कोई सवाल पूछना है, कोई बीमारी दे बारे गलबात करनी है, कोई चैलेंज आ गया, तो तुसी बिल्कुल मीता जी नु कॉल करो, मीता उजा जी, काव्या होमो केयर। बहुत शुक्रिया जी। फोन नंबर बस क्विकली इंग्लिश पंजाबी में, इंग्लिश पंजाबी में फोन नंबर फिर से देंगे।
जी जी, हाँ जी, 6647607769। थैंक यू सो मच युद्वी जी।
थैंक यू, बहुत बहुत शुक्रिया जी, वी विश यू ऑल द बेस्ट। थैंक यू जी, थैंक यू। अगली कॉल जी, हाँ जी, इकबाल साहब तुसी आंदे रहो जी, गो अहेड। हेलो, हाँ जी, लाइन उन्होंने ऑनदेयर करो जी, मैं टेक्निकल टीम की रिक्वेस्ट करांगा, इकबाल साहब की लाइन ऑनदेयर कर दो। हाँ जी, हाँ जी, गो अहेड जी।
जी सर, आवाज आ रही है सर?
हूँ आ रही है जी, हूँ आ रही है जी। की हाल है, ठीक है जी?
जी सर, बड़ा ठीक सर, थैंक यू सो मच एंड गुड मॉर्निंग टू एवरीवन।
गुड मॉर्निंग
सर, थैंक यू। युद्वीर जी, एक दो चीजा सिर्फ दे अंदर थोड़ियां चीजा लोगे डाले हुए। मैं कल देख रहा सी टीवी चैनल पूरी दुनिया के अंदर 7 अक्टूबर नू जिस तरह हमास ने अटैक किया इजराइल पे, ते मैं कल यकीन करूं कल मैं सोचता पा सा कि हमास ने की सोच के अटैक किया। टोटल 200 बंदे उन्होंने मारे या होस्टेज बनाए, लोग पार्टी कर रहे सन, कोई किस तरह इनोसेंट लोग सन, ते हमास के माइंड की चल रहा है? अगर वो वाकई एक लेजिटिमेट ऑर्गेनाइजेशन है जेडी कि इजराइल हिल के खिलाफ लड़ रही है और जेडी पैलेस्टाइन आजाद कराना चाह रही है, तो उन्होंने करके होस्टेज बना के या कुछ बंदे मार के, ते सोच के बंदा एक थोड़ा जहा आम नागरिक के तौर पर परेशान होता यार कि ए, और आज पूरा साल हो गया जी, तकरीबन अबव 40,000 पीपल मर चुके हैं, उसके अंदर बच्चे सारा कुछ, एवरीबडी नोज इट, हूं लबनान तक की जंग फैल चुकी है, कल एक पूरे ईरान तक जाती है, नहीं जाती, हू नोज। इसका मतलब ये होता है जी कि युद्वीर जी, जो मैंने एक आम नागरिक होने के नाते समझ आ रही है, ज़ाहिर सारा छोटा मोटा पोलिटिकल नॉलेज है, कुछ अभी थोड़े को सीखते हैं, कुछ अभी पढ़ते हैं छोटा मोटा, कुछ इंटरनेट का अजकल दौर है या सोशल मीडिया का, कुछ इस तू बंदा थोड़ा बहुत एनालाइज करता और कुछ अपना बंदा माइंड अपलाई करता, कि मेरे ख्याल के अंदर सर कि जड़ी दुनिया के अंदर आम नागरिक है उन्हों एक ईंधन के तौर पर इस्तेमाल किया जाता, उत्ते दुनिया नु चलाने वाले लोग कुछ होर हैं, उन्होंने डिफरेंट तरीके दुनिया नु चलाना, दुनिया की उन्होंने जियोग्राफी चेंज करनी है, दुनिया के अंदर उन्होंने डिफरेंट रजीम लैके आनी, हकूमत उन्होंने चेंज करनी, सिर्फ रिसोर्स से उन्हें कब्जा करना, उसके अंदर जो आम नागरिक है सर वो बेचारा हमेशा तो ईंधन के तौर पर यूज होया। शायद तुम किसी भी कंट्री की लोकल गवर्नमेंट को इस्तेमाल इस बारे गल कर लो या इंटरनेशनल पूरी दुनिया के अंदर गल कर लो, बाकी अंदर धर्म भी इस्तेमाल हो जाता, अंदर तुहाडा भावनाओं भी इस्तेमाल किया जाता, तुम सेंटीमेंटल किया जाता आम नागरिक न, और उन्होंने ही ईंधन बनाया जाता। हम सर जरा 40,000 बंदा बेचारा मर चुका, अब 40,000 इतना चलो एक फिगर जो के सामने आ रही की पता हूं तक कितने बंदे बेचारे जो मर चुके, इन्हों का कसूर है सर? पलस्टाइन भी उत्थे ही है, इजराइल ने भी उत्थे रहना, ईरान ने भी उत्थे रहना, जेडे वे वे इन्हों नेता उन्होंने भी उत्थे रहना। तुम खुद कह रहे हो कि जे हमास के वे वे लीडर सारे अपनी अजाशी जिंदगी गुजार रहे कतर के अंदर, उन्होंने अपना तो कोई बच्चा किसी का जाके उत्थे नहीं मरिया, ना उन्हें जाके शहादत सो कॉल्ड शहादत का लफ्ज़ यूज करते हैं, वो नहीं मरिया। इसका मतलब यह है कि युद्वीर जी, की आम नागरिक जब तक इस चीज को समझेगा नहीं ना कि असी ईंधन के तौर पर इस्तेमाल हो रहे हैं, असी इन्हों का रॉ मटीरियल आ, किसी जंग के अंदर कोई प्रोटेस्ट है कुछ भी है, तो आम बंदा बेचारा ईंधन के तौर पर इस्तेमाल होगा, इसके ऑब्जेक्टिव कुछ होर होते हैं, कहते हैं जी पर्दा स्क्रीन से जो कुछ नजर आ रहा होता नहीं, उसके पिछे कुछ होर चल रहा होता, जो बिल्कुल फेक पिक्चर होती है। ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਅਫਗਾਨਿਸਤਾਨ ਦੀ ਵਾਰ ਸਰ ਦੇਖੀ ਜਿਹੜੀ ਕਿ ਅਮਰੀਕਾ ਨੇ 2000 ਚ ਲੜੀ, ਨਾਂ ਲਿਆ ਗਿਆ ਤਾਲਿਬਾਨ ਦਾ, ਉਸ ਤੋਂ ਬਾਅਦ ਆਈਸਿਸ ਆਇਆ, ਅਲਕਾਇਦਾ ਆਇਆ, ਇਹ ਨਾਂ ਵੀ ਪਤਾ ਨੀ ਆਪ ਨੂੰ ਰੱਖਦੇ ਨੇ, ਸਾਨੂੰ ਤੇ ਦੱਸਿਆ ਜਾਂਦਾ ਮੀਡੀਆ ਦੇ ਜ਼ਰੀਏ ਕਿ ਹੁਣ ਇਹ ਆਈਸਿਸ ਆ ਗਿਆ, ਇਹ ਪਹਿਲਾਂ ਆਈਐਸ ਹੁੰਦਾ ਸੀ ਫਿਰ ਆਈਐਸਆਈਐਸ ਹੋ ਗਿਆ, ਫਿਰ ਤਾਲਿਬਾਨ ਤਾਂ ਫਿਰ ਚਲੋ ਜਿਸ ਤਰ੍ਹਾਂ ਹੈ ਸਰ। 20 ਸਾਲ ਇਹਨਾਂ ਨੇ ਉੱਥੇ ਲੋਕ ਮਾਰੇ, ਇਰਾਕ ਦੇ ਅੰਦਰ ਵੈਪਨਸ ਆਫ ਮੈਸ ਡਿਸਟਰਕਸ਼ਨ ਦੇ ਨਾਂ ਤੇ ਇਹਨਾਂ ਨੇ ਤਬਾਹੀ ਫੇਰ ਦਿੱਤੀ ਪੂਰੇ ਉਸ ਏਰੀਏ ਦੀ, ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਦਿੱਤੀ, ਨਾ ਉੱਥੇ ਵੈਪਨ ਆਫ ਮਾਸ ਡਿਸਟਰਕਸ਼ਨ ਮਿਲੇ, ਨਾ ਅਲਕਾਇਦਾ ਖਤਮ ਹੋਈ, ਨਾ ਆਈਸਿਸ ਖਤਮ ਹੋਇਆ, ਨਾ ਤਾਲਿਬਾਨ ਖਤਮ ਹੋਇਆ, ਨਾ ਹਮਾਸ ਖਤਮ ਹੋਏਗੀ, ਨਾ ਹਿਜ਼ਬੁੱਲਾ ਖਤਮ ਹੋਏਗੀ। ਇਹਨਾਂ ਕੌਣ ਬਣੇਗਾ ਸਰ? ਆਮ ਬੰਦਾ ਮਰੇਗਾ, ਕੌਣ? ਆਮ ਬੰਦਾ। ਕਿਸ ਦੇ ਨਾਂ ਤੇ? ਕਦੇ ਧਰਮ ਦੇ ਨਾਂ ਤੇ, ਕਦੇ ਕਲਚਰ ਦੇ ਨਾਂ ਤੇ, ਕਦੇ ਆਈਡੈਂਟੀਟੀ ਦੇ ਨਾਂ ਤੇ, ਕਦੇ ਨੈਸ਼ਨਲਿਜ਼ਮ ਦੇ ਨਾਂ ਤੇ, ਉਹਦੇ ਪਿੱਛੇ ਕੀ ਚੱਲ ਰਿਹਾ? ਆਮ ਬੰਦਾ ਬੇਚਾਰੇ ਨੂੰ ਕੁਛ ਨਹੀਂ ਪਤਾ। ਹੁਣ ਇਹਦੇ ਅੰਦਰ ਇੱਕ ਹੋਰ ਪਾਰਟਨਰ ਆ ਗਿਆ ਬਹੁਤ ਵੱਡਾ, ਜਿਹਨੂੰ ਅਸੀਂ ਮੀਡੀਆ ਕਹਿੰਦੇ ਹਾਂ। ਬੜੇ 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 ਮੀਡੀਆ ਟਾਈਕੂਨ ਜਿਹਨਾਂ ਨੇ ਆਪਣੇ ਮੀਡੀਆ ਹਾਊਸ ਚਲਾਉਣੇ, ਉਹਨਾਂ ਨੇ ਇੱਕ ਨਏ ਤਰੀਕੇ ਨਾਲ ਲੋਕਾਂ ਦੇ ਦਿਮਾਗ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਪਹਿਲੇ ਪ੍ਰਿੰਟ ਮੀਡੀਆ ਹੁੰਦਾ ਸੀ, ਥੋੜੇ ਲੋਕ ਅਖਬਾਰਾਂ ਪੜ੍ਹਦੇ ਸਨ, ਹੁਣ ਹਰ ਬੰਦੇ ਦੇ ਹੱਥ ਦੇ ਅੰਦਰ ਮੋਬਾਈਲ ਹੈ, ਔਰ ਇਤਨਾ ਕਨਫਿਊਜ਼ ਕਰ ਦਿੱਤਾ ਗਿਆ ਲੋਕਾਂ ਨੂੰ, ਇਤਨਾ ਕਨਫਿਊਜ਼ ਕਰ ਦਿੱਤਾ ਗਿਆ ਕਿ 10 ਬੰਦੇ ਇੱਕ ਸਾਈਡ ਤੇ ਹੋ ਗਏ, 10 ਬੰਦੇ ਇੱਕ ਸਾਈਡ ਤੇ ਹੋ ਗਏ, 10 ਬੰਦੇ ਇੱਕ ਸਾਈਡ ਤੇ ਹੋ ਗਏ। ਉਹ ਆਪਣੇ ਸਾਰਾ ਦਿਨ ਬਹਿ ਕੇ ਲੜਦੇ ਰਹਿੰਦੇ ਨੇ, 10 ਕਹਿੰਦੇ ਨਹੀਂ ਤੂੰ ਗਲਤ ਹੈ, ਅਗਲੇ 10 ਕਹਿੰਦੇ ਨੇ ਯਾਰ ਤੂੰ ਗਲਤ ਹੈ। ਜੇ ਉੱਥੇ ਬਹਿ ਕੇ ਉਹਨਾਂ ਨੂੰ ਆਪੇ ਲੜਾਉਂਦੇ ਪਏ, ਉਹ ਤੇ ਆਪਣੀ ਬਿਹਤਰੀ ਜ਼ਿੰਦਗੀ ਤੇ ਲੰਘਾਉਂਦੇ ਸਰ। ਨਾ ਉਹਨਾਂ ਦੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੈ, ਨਾ ਉਹਨਾਂ ਨੂੰ ਕੋਈ ਪ੍ਰੋਬਲਮ ਹੈ, ਉਹਨਾਂ ਨੇ ਸਿਰਫ ਡੁਗਡੁਗੀ ਮਾਰਨੀ ਹੈ ਤੇ ਆਮ ਜਨਤਾ ਨੂੰ ਯੂਜ਼ ਕਰਨਾ। ਮੈਂ ਤੇ ਸੱਚੀ ਗੱਲ ਹੈ, ਮੈਨੂੰ ਤੇ ਕਦੇ ਕਦੇ ਲੱਗਦਾ ਕਿ ਇਹ ਅਸੀਂ ਕਹਿੰਦੇ ਹਾਂ ਕਿ ਹਿਊਮਨ ਬੜਾ ਸਿਵਲਾਈਜ਼ ਹੋ ਚੁੱਕਿਆ, ਅਸੀਂ ਤੇ ਅੱਲਾ ਮਾਫ ਕਰੇ ਰੱਬ, ਪਤਾ ਨੀ ਮੈਂ ਕੀ ਵਰਡ ਯੂਜ਼ ਕਰਨਾ ਜਾਂ ਨਹੀਂ ਕਰਨਾ ਚਾਹੀਦਾ, ਅਸੀਂ ਚੱਲਦੇ ਇੱਕ ਹਿਸਾਬ ਨਾਲ ਤੇ ਜਾਨਵਰਾਂ ਤੋਂ ਵੀ ਜ਼ਿਆਦਾ ਅਸੀਂ ਬਦਤਰ ਹਾਂ। ਸ਼ਾਇਦ ਉਹਨਾਂ ਦੇ ਅੰਦਰ ਕੋਈ ਰੂਲ ਰੈਗੂਲੇਸ਼ਨ ਹੋਣਗੇ, ਔਰ ਮੇਰੇ ਖਿਆਲ ਹੈਗੇ ਆ, ਲੇਕਿਨ ਅਸੀਂ ਐਜ਼ ਏ ਇਨਸਾਨ ਕਿਸ ਤਰ੍ਹਾਂ ਇਨਸਾਨ ਦਾ ਗਲਾ ਕੱਟਦੇ ਹਾਂ, ਕਿਸ ਤਰ੍ਹਾਂ ਇਨਸਾਨਾਂ ਨੂੰ ਮਾਰਦੇ ਹਾਂ, ਔਰ ਕਿਸ ਕਿਸ ਤਰ੍ਹਾਂ ਮਾਰਦੇ ਹਾਂ। ਮੈਂ ਆਖਰੀ 30 ਸੈਕਿੰਡ ਲਵਾਂਗਾ, ਅਗਰ ਮੈਂ ਆਪਣੇ ਮੁਲਕ ਦੀ ਗੱਲ ਕਰਾਂ ਸਰ, ਪਾਕਿਸਤਾਨ ਦੀ, ਤੇ ਅੱਜ ਮੈਂ ਦੇਖ ਕੇ ਮੈਨੂੰ ਗੁੱਸਾ ਵੀ ਆਇਆ ਔਰ ਦੁੱਖ ਵੀ ਲੱਗਾ। ਗੁੱਸਾ ਫਿਰ ਕੀ ਆਉਣਾ ਸੀ, ਕੀ ਕਰ ਸਕਦੇ ਆਮ ਲੋਕ ਆ ਸੀ, ਤੇ ਸਾਡੇ ਉੱਥੇ ਮੁਖਤਲਿਫ ਪਾਰਟੀਆਂ ਦੇ ਹੈੱਡ ਬਹਿ ਕੇ ਤੇ ਫਲਸਤੀਨ ਤੇ ਕਾਨਫਰੰਸ ਹੋ ਰਹੀ ਹੈ ਜੀ ਪ੍ਰੈਜੀਡੈਂਟ ਹਾਊਸ ਦੇ ਅੰਦਰ, ਔਰ ਆਮ ਨਾਗਰਿਕ ਵਿਚਾਰਾ ਅਗਰ ਫਲਸਤੀਨ ਦੇ ਅੱਕੇ ਬਾਹਰ ਆ ਕੇ ਪ੍ਰੋਟੈਸਟ ਕਰਦਾ ਤੇ ਉਹ ਮਾਰਿਆ ਜਾਂਦਾ। ਆਹ ਸਾਡਾ ਇਸਲਾਮਾਬਾਦ ਹੈ, ਆਹ ਸਾਡਾ ਕਰਾਚੀ ਹੈ, ਲੇਕਿਨ ਇਹਨਾਂ ਨੇ ਪ੍ਰੈਜੀਡੈਂਟ ਹਾਊਸ ਦੇ ਅੰਦਰ ਬਹਿ ਕੇ ਫਲਸਤੀਨ ਦੇ ਹੱਕ ਤੇ ਜਨਾਬ ਗੱਲ ਕਰਨੀ ਹੈ, ਔਰ ਕਹਿਣਾ ਜੀ ਕਿ ਬੜਾ ਜ਼ੁਲਮ ਹੋ ਰਿਹਾ ਜੀ, ਇਸਰਾਇਲ ਨੂੰ ਅਸੀਂ ਆਹ ਕਰ ਦੇਣਾ, ਇਸਰਾਇਲ ਨੂੰ ਅਸੀਂ ਐਕਟ ਕਰ ਦੇਣਾ, ਪਲਸਤੀਨ ਨੂੰ ਅਸੀਂ ਆਜ਼ਾਦ ਕਰਾ ਦੇਣਾ। ਉਹ ਵਿਚਾਰੇ ਆਮ ਗਰੀਬ ਲੋਕ ਪਲਸਤੀਨ ਛੋਟੀ ਜਿਹੀ ਪੱਟੀ ਹੈ ਵਿਚਾਰੀ, ਉਹ ਕਦੋਂ ਤੋਂ ਇੰਦਨ ਬਣੇ ਜੀ, ਕਦੋਂ ਤੋਂ ਇੰਦਨ ਬਣੇ, ਦੁਨੀਆਂ ਦੇ ਵੱਡੇ ਵੱਡੇ ਮੁਲਕਾਂ ਦੀ ਉਹ ਪੋਲਿਟਿਕਸ ਦੀ ਨਜ਼ਰ ਹੋ ਚੁੱਕੇ ਨੇ। ਕਹਿਣ ਦਾ ਮਤਲਬ ਆਖਰੀ ਗੱਲ 20 ਸੈਕਿੰਡ ਮੌਜੂਦ ਜੀ, ਸੋ ਤੁਸੀਂ ਥੈਂਕ ਯੂ ਟਾਈਮ ਦਿੰਦੇ ਹੋ। ਤੁਸੀਂ ਇੱਕ ਅੱਗੇ ਵੀ ਕਾਫੀ ਦਫਾ ਗੱਲ ਕੀਤੀ ਕਿ ਇੰਡੀਆ ਨੂੰ $10 million ਪਾਕਿਸਤਾਨ ਨੂੰ ਐਜ਼ ਏ ਲੋਨ ਦੇਣੇ ਚਾਹੀਦੇ, ਕੋਈ ਗੱਲ ਨਹੀਂ, ਅਸੀਂ ਦੇਣ ਵਿੱਚ ਕੋਈ ਹਰਜ ਨਹੀਂ ਸਰ। ਇੰਡੀਆ ਮਾਸ਼ਾਅੱਲਾ ਹੁਣ ਸਵਾਗਤ ਕਰ ਰਿਹਾ, ਤਰੱਕੀ ਕਰ ਰਿਹਾ, ਇੰਡੀਆ ਦੇ ਫੋਰਨ ਐਕਸਚੇਂਜ ਕਾਫੀ ਉਫਿਚ ਚਲੇ ਗਏ, ਦੇਣ ਵਿੱਚ ਕੋਈ ਹਰਜ ਨਹੀਂ, ਲੇਕਿਨ ਮੈਂ ਇੰਡੀਆ ਦੇ ਆਮ ਲੋਕਾਂ ਨੂੰ ਇਹ ਜ਼ਰੂਰ ਰਿਕੁਐਸਟ ਕਰਾਂਗਾ, ਔਰ ਹਮੇਸ਼ਾ ਮੈਂ ਕਹਿੰਦਾ ਕਿ ਇਸ ਚੀਜ਼ ਨੂੰ ਸਮਝੋ ਕਿ ਇੰਡੀਆ ਦੀ ਗਵਰਨਮੈਂਟ ਹਮੇਸ਼ਾ ਇਹ ਚੀਜ਼ ਕਹਿੰਦੀ ਹੈ ਕਿ ਇੰਡੀਆ ਦੇ ਅੰਦਰ ਹੁਣ ਤਾਂ ਚਲੋ ਅੱਜ ਕੱਲ੍ਹ ਬਹੁਤ ਅਮਨ ਹੈ, ਸ਼ਾਂਤੀ ਆਰਾਮ ਕਰੇ, ਸ਼ਾਂਤੀ ਰਹੇ ਉੱਥੇ। ਆਮ ਬੰਦਾ ਬੇਚਾਰਾ, ਮੈਂ ਤੁਹਾਨੂੰ ਕਿਹਾ ਕਿ ਆਮ ਬੰਦੇ ਇਸ ਦਿਨ ਬਣਦਾ ਨਾ, ਉਹ ਪਹਿਲੇ ਜਿਸ ਤਰ੍ਹਾਂ ਬੰਬ ਬਲਾਸਟ ਹੁੰਦੇ ਸਨ, ਕਦੇ ਲਸ਼ਕਰ ਤੈਬਾ ਦਾ ਨਾਂ ਲਿਆ ਜਾਂਦਾ ਸੀ, ਕਦੇ ISI ਦਾ ਨਾਂ ਲਿਆ ਜਾਂਦਾ ਸੀ, ਤੇ ਅਸਲ ਤੇ ਉਹੀ ਗੱਲ ਹੈ ਕਿ ਅਗਰ ਪਾਕਿਸਤਾਨ ਦੇ ਅੰਦਰ ਇੰਡੀਆ ਵਾਕਈ ਜਾਂਦਾ ਕਿ ਡੈਮੋਕ੍ਰੇਸੀ ਫਲਰਿਸ਼ ਕਰਿਆ ਔਰ ਆਮ ਨਾਗਰਿਕ ਸੋਰੀ ਜਿਹੜੀ ਜਨਤਾ ਦੀ ਗਵਰਨਮੈਂਟ ਉਹ ਸਾਹਮਣੇ ਆਵੇ, ਤੇ ਫਿਰ $10 million ਸਾਡੀ ਫਾਸ਼ਿਸਟ ਆਰਮੀ ਦੇ ਹੁੰਦੇ ਹੋਣਿਆਂ ਤੇ ਦੇਣੇ ਨਹੀਂ ਚਾਹੀਦੇ। ਅਗਰ ਇਹ ਵਾਕਈ ਇਸ ਤਰ੍ਹਾਂ ਹੀ ਹੈ ਔਰ ਜੋ ਸਾਨੂੰ ਕਿਹਾ ਜਾਂਦਾ ਕਿ ਇਹਦੇ ਪਿੱਛੇ ISI ਹੈ, ਸਾਨੂੰ ਕਿਹਾ ਜਾਂਦਾ ਇਹਦੇ ਪਿੱਛੇ ਲਸ਼ਕਰ ਤੈਬਾ ਦੇ ਪਿੱਛੇ ਕੌਣ ਹੈ, ਫਿਰ ਤੇ ਇਹ ਬਹੁਤ ਵੱਡੀ ਡਿਬੇਟ ਹੈ ਸਰ ਕਿ ਕਿਆ ਇੰਡੀਆ ਨੂੰ ਸੋਚਣਾ ਵੀ ਚਾਹੀਦਾ ਕਿ ਪਾਕਿਸਤਾਨ ਨੂੰ ਇਸ ਤਰ੍ਹਾਂ ਪੈਸੇ ਦੇਣੇ ਚਾਹੀਦੇ ਜਿਹਦੇ ਉੱਤੇ ਇੱਕ ਆਰਮੀ ਦਾ ਟੋਟਲ ਹੋਲਡ ਆਊਟ ਪਿੱਛੇ 2.5-3 ਸਾਲ ਦੇ ਅੰਦਰ ਤਾਂ ਬਿਲਕੁਲ ਨੰਗਾ ਹੋ ਕੇ ਸਾਹਮਣੇ ਆ ਚੁੱਕਿਆ ਕਿ ਦੇਰ ਇਜ਼ ਨੋ ਇੰਸਟੀਟਿਊਸ਼ਨ ਇਨ ਪਾਕਿਸਤਾਨ, ਨੋ ਇੰਸਟੀਟਿਊਸ਼ਨ ਐਟ ਆਲ, ਨੋ ਇੰਸਟੀਟਿਊਸ਼ਨ ਐਟ ਆਲ। ਇਹ ਟਰਮ ਯੂਜ਼ ਕੀਤੀ ਜਾਂਦੀ ਹੈ ਇੰਗਲਿਸ਼ ਪਾਕਿਸਤਾਨ ਦੇ ਅੰਦਰ ਕਿ ਆਰਮੀ ਇਜ਼ ਚੀਫ ਐਂਡ ਚੀਫ ਇਜ਼ ਆਰਮੀ, ਅਨਬਲੀਵੇਬਲ 2024 ਦੇ ਅੰਦਰ ਇਸ ਤਰ੍ਹਾਂ ਦੀ ਸਟੂਪਿਡ ਕਿਸਮ ਦੀ ਸਟੇਟਮੈਂਟ ਸੁਣ ਕੇ ਬੰਦਾ ਪਰੇਸ਼ਾਨ ਹੋ ਜਾਂਦਾ ਯਾਰ। ਇਸ ਤਰ੍ਹਾਂ ਦਾ ਕੋਈ ਡਲ ਸਟੇਟਮੈਂਟ ਵੀ ਹੋ ਸਕਦੀ ਹੈ ਕਿ ਆਰਮੀ ਚੀਫ ਐਂਡ ਚੀਫ ਇਜ਼ ਆਰਮੀ, 7 ਲੱਖ 8 ਲੱਖ ਦੀ ਜਿਹੜੀ ਆਰਮੀ ਉਹ ਗੰਦੇ ਨੇ, ਉਹ ਬਿਲਕੁਲ ਅੰਧੇ, ਉਹਨਾਂ ਦਾ ਕੋਈ ਬ੍ਰੇਨ ਨਹੀਂ, ਉਹ ਇੱਕ ਰਿਪੋਰਟ ਹੱਥ ਗੰਨ ਹੈ, ਜਿਹਦੇ ਨਾਲ ਉਹ ਚੀਫ ਕਹੇਗਾ ਉਹਦੇ ਵਿੱਚ ਚੱਲ ਪੈਣਗੇ। ਸਰ ਇਹ ਫੰਕਸ਼ਨਲ ਸਟੇਟ ਨਹੀਂ ਹੈ, ਇਸ ਰੋਗ ਸਟੇਟ ਜਿਹਦੇ ਉੱਤੇ ਸਿਰਫ 10-15-20 ਜਰਨੈਲਾਂ ਦੀ ਹਕੂਮਤ ਹੈ ਔਰ ਉਹਨਾਂ ਨੇ ਪੂਰੇ 25 ਕਰੋੜ ਲੋਕਾਂ ਨੂੰ ਹੋਸਟੇਜ ਬਣਾਇਆ। ਉਹਨਾਂ ਦੇ ਹੁੰਦਿਆਂ ਤਾਂ ਮੇਰਾ ਖਿਆਲ ਅਮਰੀਕਾ ਅਗਰ ਇੰਡੀਆ ਦੀ ਗਵਰਨਮੈਂਟ ਸੋਚੇ ਵੀ ਤੇ ਤੁਹਾਡੀ ਤਰ੍ਹਾਂ ਦੇ ਆਮ ਨਾਗਰਿਕ ਨੂੰ ਇਹ ਸਵਾਲ ਉਠਾਉਣਾ ਚਾਹੀਦਾ ਕਿ ਕਿਉਂ ਦਿਓ ਵੀ ਕਿਹਨਾਂ ਦੇ ਹੱਥ ਚ ਪੈਸੇ ਦੇ ਰਹੇ ਹੋ ਤੁਸੀਂ, ਕਿਹਨਾਂ ਦੇ ਹੱਥ ਚ ਪੈਸੇ ਦੇ ਰਹੇ ਹੋ, ਜਿਹਨਾਂ ਤੇ ਕੱਲ ਤੁਸੀਂ ਕਹਿ ਰਹੇ ਸੋ ਕਿ ਜਿਹਨਾਂ ਤੁਹਾਡੇ ਬੰਦੇ ਮਾਰੇ, ਜਿਹਨਾਂ ਨੇ ਤੁਹਾਡਾ ਪੁਲਵਾਮਾ ਕਰਾਇਆ, ਜਿਹਨਾਂ ਨੇ ਤੁਹਾਡਾ 26,000 ਕਰਵਾਇਆ, ਉਹਨਾਂ ਨੂੰ ਪੈਸੇ ਦਿਓਗੇ? ਕਿਉਂਕਿ ਗਵਰਨਮੈਂਟ ਤੇ ਉੱਥੇ ਆਰਮੀ ਦੀ ਹੈ ਨਾ, ਇਸ ਆਮ ਬੰਦੇ ਨੂੰ ਪਤਾ ਚੱਲ ਗਿਆ, ਇੰਸਟੀਟਿਊਸ਼ਨ ਤੇ ਉੱਥੇ ਹੈ ਕੋਈ ਨੀ। ਤੇ ਇਹ ਚੀਜ਼ ਦਾ ਬਹਿਸ ਜ਼ਰੂਰ ਹੋਣੀ ਚਾਹੀਦੀ ਹੈ ਯੁਧੀਰ ਜੀ, ਕਿ ਅਗਰ ਕਿਸੇ ਵਕਤ ਇੰਡੀਆ ਤਿਆਰ ਵੀ ਹੋਏ ਤੇ ਆਮ ਨਾਗਰਿਕ ਜ਼ਰੂਰ ਉੱਠ ਕੇ ਇੰਡੀਅਨ ਗਵਰਨਮੈਂਟ ਕੋਲ ਸਵਾਲ ਕਰੇ, ਜਨਾਬ ਕਿ ਤੁਸੀਂ ਕਿਹਨੂੰ ਪੈਸੇ ਦੇ ਰਹੇ ਹੋ? ਉਹਨਾਂ ਨੂੰ ਦੇ ਰਹੇ ਹੋ ਜਿਹੜਾ ਤੁਹਾਨੂੰ ਆ ਰਿਹਾ, ਜਾਂ ਤਾਂ ਪਹਿਲੇ ਉਹਨਾਂ ਨੂੰ ਕੋਰਟ ਚ ਲਿਆ, ਉਹਨਾਂ ਨੂੰ ਕਟਹਿਰੇ ਚ ਲੈ ਕੇ ਆਓ ਨਾ, ਉਹਨਾਂ ਜਰਨੈਲਾਂ ਨੂੰ ਕਟਹਿਰੇ ਚ ਲੈ ਕੇ ਆਓ, ਉਹਨਾਂ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਲੈ ਕੇ ਜਾਓ। ਤੇ ਜੇ ਇੰਡੀਆ ਦੀ ਜਨਤਾ ਨੂੰ ਕਾਨੂੰਨ ਬਣਾਉਣਾ ਸਿਰਫ ਪੋਲਿਟਿਕਸ ਵਾਸਤੇ, ISI ਦਾ ਜਾਂ ਫੌਜ ਦਾ ਨਾਂ ਲੈ ਕੇ ਤੇ ਉਹਨਾਂ ਨੇ ਮਨਵਾਇਆ, ਜਿਹੜਾ ਕਿ ਮੈਂ ਤਾਂ ਕਹਿ ਲਾ ਕਿ ਉਹ ਟੈਰਰਿਸਟ, ਫਿਰ ਤੇ ਸਰ ਉੱਥੇ ਵੀ ਇਹ ਕੁਛ ਹੈ ਕਿ ਆਮ ਨਾਗਰਿਕ ਨੂੰ ਇਸਤੇਮਾਲ ਕਰੋ ਆਪਣੀ ਸਿਆਸਤ ਵਾਸਤੇ, ਤੇ ਬਾਕੀ ਉੱਥੇ ਗੁੱਡੀ ਗੁੱਡੀ ਖੇਡੋ ਆਪੇ ਚ। ਗੱਲ ਤੇ ਫਿਰ ਉੱਥੇ ਇਹ ਆ ਜਾਂਦੀ ਹੈ ਕਿ ਹਰ ਪਾਸੇ ਆਮ ਨਾਗਰਿਕ ਇਸਤੇਮਾਲ ਬੇਚਾਰਾ ਯੂਜ਼ ਹੁੰਦਾ, ਉੱਥੇ ਗਵਰਨਮੈਂਟ ਦਾ ਸਾਥ ਤੇ ਆਪਾਂ ਬਰਾਬਰ ਹੈ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਫੋਰ ਗਿਵਿੰਗ ਮੀ ਦੈਟ ਮਚ ਟਾਈਮ।
ਥੈਂਕ ਯੂ। ਤੁਸੀਂ ਸਰ ਆਪਣੇ ਵਿਚਾਰ ਸਾਰੇ ਰੱਖੇ ਨੇ, ਮੈਂ ਬਸ ਕੁਇਕਲੀ ਇੰਨਾ ਹੀ ਇੱਥੇ ਕਹਾਂਗਾ ਕਿ ਜਿਹੜਾ ਤੁਹਾਡਾ ਸਵਾਲ ਹੈ ਕਿ ਜੀ ਕਿਉਂ ਇਹ ਸਾਰਾ ਕੁਝ ਕਰਦੇ ਨੇ, ਮੈਂ ਤੇ ਉੱਤੇ ਸਿੱਧੀ ਗੱਲ ਕਹਾਂਗਾ ਕਿ ਬਿਜ਼ਨਸ ਹੈ ਇਨ ਦਾ ਨੇਮ ਆਫ ਰਿਲੀਜਨ। ਆ ਜਿਹੜਾ ਹਮਾਸ ਹੋ ਗਿਆ, ਹਿਜ਼ਬੁੱਲਾ ਹੋ ਗਿਆ, ਧਰਮ ਦੇ ਨਾਮ ਦੇ ਉੱਤੇ, ਲੋਕਾਂ ਦੇ ਨਾਮ ਦੇ ਉੱਤੇ, ਆਮ ਲੋਕਾਂ ਦੇ ਨਾਂ ਦੇ ਉੱਤੇ ਉਹਨਾਂ ਨੇ ਆਪਣਾ ਬਿਜ਼ਨਸ ਚਮਕਾਇਆ। ਸੋ ਉਹਨਾਂ ਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਹੁਣ ਪੈਸੇ ਥੋੜੇ ਘੱਟ ਆਣਗੇ, ਫੰਡਿੰਗ ਘੱਟ ਆਏਗੀ, ਹੋਰ ਥੋੜਾ ਨਾਮ, ਬਿਜ਼ਨਸ ਬ੍ਰਾਂਡਿੰਗ ਥੋੜੀ ਵਧੀਆ ਇੰਪਰੂਵ ਕੀਤੀ ਜਾਏ। ਉਹ ਜਾ ਕੇ ਉਹਨਾਂ ਨੇ, ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਨਹੀਂ ਸੀ ਪਤਾ? ਹਮਾਸ ਨੂੰ ਲੱਗਦਾ ਸੀਗਾ ਕਿ ਜੀ ਤੁਸੀਂ ਉਹਨਾਂ ਦਾ ਜਾ ਕੇ 1,000-1,200 ਬੰਦਾ ਮਾਰ ਦਿਓਗੇ, ਬੰਦਿਆਂ ਨੂੰ ਕਿਡਨੈਪ ਕਰ ਲਓਗੇ ਤੇ ਉਹ ਤੁਹਾਨੂੰ ਛੱਡ ਦੇਣਗੇ? ਹਮਾਸ ਨੂੰ ਲੱਗਦਾ ਸੀ ਕਿ ਕਿਸੇ ਪਾਸੇ ਉਹ ਲੜ ਸਕਦੇ ਨੇ ਇਜ਼ਰਾਈਲ ਦੀ ਫੌਜ ਦੇ ਨਾਲ? ਕਿਤੇ ਨੇੜੇ ਤੇੜੇ ਵੀ ਹੈਗੇ ਹੋ ਤੁਸੀਂ, ਮਤਲਬ ਕੋਈ ਮੁਕਾਬਲਾ ਹੀ ਕੋਈ ਨਹੀਂ ਹੈ। ਇੱਕ ਹੁੰਦਾ ਨਾ ਇਹ ਜ਼ਮੀਨ ਤੇ ਆਸਮਾਨ, ਤੁਸੀਂ ਜ਼ਮੀਨ ਵੀ ਨਹੀਂ ਹੋ, ਤੁਸੀਂ ਤੇ ਜ਼ਮੀਨ ਵੀ ਨਹੀਂ ਹੋ, ਆਸਮਾਨ ਤੇ ਬੈਠੇ ਨੇ। ਤੇ ਤੁਸੀਂ ਉਹਨਾਂ ਨੂੰ ਕਲੀਅਰ ਪਤਾ ਸੀਗਾ, ਠੀਕ ਹੈ ਜੀ, ਉਹਨਾਂ ਨੂੰ ਕਲੀਅਰ ਪਤਾ ਸੀਗਾ ਕਿ ਇਹ ਸਾਰਾ ਕੁਝ ਹੋਣਾ ਹੈ। ਸਿਰਫ ਉਹਨਾਂ ਨੇ ਲੋਕਾਂ ਦੀ ਕੀਮਤ ਦੇ ਉੱਤੇ, ਕਿ ਆਮ ਜਿਹੜੇ ਪੈਲੇਸਟੀਨੀਅਨਸ ਨੇ ਉਹਨਾਂ ਦੀ ਕੀਮਤ ਦੇ ਉੱਤੇ, ਪਹਿਲਾਂ ਵੀ ਉਹ ਆਪਣਾ ਬਿਜ਼ਨਸ ਚਮਕਾਉਂਦੇ ਰਹੇ ਨੇ, ਪਹਿਲਾਂ ਵੀ ਉਹੀ ਸਾਰਾ ਕੁਝ ਕਰਦੇ ਰਹੇ ਨੇ, ਬਿਜ਼ਨਸ ਆਪਣਾ ਖੜਾ ਕੀਤਾ ਹੈ, ਹਿਜ਼ਬੁੱਲਾ, ਹਮਾਸ, ਇਹ ਸਭ ਬਿਜ਼ਨਸ ਫਰੰਟ ਨੇ, ਉਹ ਇਹੀ ਕਰੀ ਜਾ ਰਹੇ ਨੇ ਔਰ ਕੋਈ ਚੀਜ਼ ਇਹਨਾਂ ਨੇ ਨਹੀਂ ਸਿੱਖੀ। ਹੁਣ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕਿ ਜਿਹੜਾ ਔਰ ਜਿਹੜਾ ਤੁਸੀਂ ਪਾਕਿਸਤਾਨ ਦੀ ਵੀ ਗੱਲ ਕਰ ਰਹੇ, ਪਾਕਿਸਤਾਨ ਦੇ ਵਿੱਚ ਹੁਣ ਅੱਜ ਕੀ ਹੈ? ਉਹ ਅੱਜ ਉਹ ਪਹਿਲੀ ਚੀਜ਼ ਤਾਂ ਉਹਨਾਂ ਨੇ ਜੀ ਇਮਰਾਨ ਖਾਨ ਸਾਹਿਬ ਨੂੰ ਆਉਣ ਨਹੀਂ ਦਿੱਤਾ। ਜਿਹੜੀ ਪਾਰਟੀ ਦੇ ਸਭ ਤੋਂ ਜ਼ਿਆਦਾ ਇਲੈਕਟਿਡ ਲੀਡਰਸ ਨੇ, ਤੁਸੀਂ ਉਸ ਪਾਰਟੀ ਦੇ ਨੂੰ ਆਉਣ ਹੀ ਨਹੀਂ ਦੇ ਰਹੇ ਕਿ ਜਿਹੜੀ ਅਸੀਂ ਡਿਸਕਸ਼ਨ ਕਰਨੀ ਹੈ ਜੀ ਮਿਡਲ ਈਸਟ ਦੇ ਉੱਤੇ। ਤੁਸੀਂ ਉਹ ਗੱਲ ਉਹ ਸਹੀ ਕਹਿ ਰਹੇ ਨੇ ਨਾ, ਫਿਰ ਉਹ ਜਿਹੜੇ ਬੰਦੇ ਫਿਰ ਇਮਰਾਨ ਖਾਨ ਸਾਹਿਬ ਦੇ ਸਪੋਰਟਰ ਨੇ, ਉਹ ਕਹਿੰਦੇ ਜੀ ਛੱਡੋ ਉਹ ਜਿਹੜਾ ਗਜ਼ਾ, ਉਹ ਤਾਂ ਬਾਅਦ ਹੀ ਦੇਖਾਂਗੇ। ਜਿਹੜਾ ਪਾਕਿਸਤਾਨ ਦੇ ਬੈਕਯਾਰਡ 'ਚ ਇਹ ਗਜ਼ਾ ਬਣਾਇਆ ਪਿਆ ਤੁਸੀਂ, ਜੋ ਮਾਰ ਕੁੱਟ ਕੇ ਤੁਸੀਂ ਪਾਕਿਸਤਾਨ ਦੇ ਵਿੱਚ ਲੋਕਾਂ ਦੀ ਹਾਲਤ ਕੀਤੀ ਪਈ ਹੈ, ਤੇ ਉਹਨਾਂ ਨੇ ਅੱਜ ਜਿਹੜੀ ਮਲਟੀ ਪਾਰਟੀ ਕਾਨਫਰੰਸ ਸੀਗੀ ਅੱਜ ਐਮ ਪੀ ਸੀ ਮੰਡੇ ਨੂੰ, ਉਹਦੇ ਵਿੱਚ ਉਹਨਾਂ ਨੇ ਹਿੱਸਾ ਹੀ ਨਹੀਂ ਲੈਣ ਦਿੱਤਾ ਉਹਨਾਂ ਨੂੰ, ਜਿਹੜੀ ਇਮਰਾਨ ਖਾਨ ਸਾਹਿਬ ਦੀ ਪਾਰਟੀ, ਨੰਬਰ ਇੱਕ। ਨੰਬਰ ਦੋ, ਤੁਹਾਨੂੰ ਲੱਗਦਾ ਹੈ ਇਹ ਜ਼ਰਦਾਰੀ ਸਾਹਿਬ ਹੋ ਗਏ? ਉਹ ਜ਼ਰਦਾਰੀ ਸਾਹਿਬ ਦਾ ਮੈਂ ਬਿਆਨ ਸੁਣ ਰਿਹਾ ਸੀਗਾ, ਬੜਾ ਕੰਸਰਨ ਹੈ। ਜ਼ਰਦਾਰੀ ਸਾਹਿਬ ਸਾਰੀ ਉਮਰ ਤੁਹਾਡੇ ਤੇ ਕੀ ਐਲੀਗੇਸ਼ਨ ਰੱਖਦੇ ਨੇ ਤੁਹਾਨੂੰ ਪਤਾ ਹੈ। ਅਗਲਾ ਆ ਜਾਓ ਜੀ ਨਵਾਜ਼ ਸ਼ਰੀਫ ਸਾਹਿਬ, ਉਹ ਪਤਾ ਹੀ ਨਹੀਂ ਵੀ ਉਹ ਪਾਰਟੀ ਨੂੰ ਨਵਾਜ਼ ਸ਼ਰੀਫ ਸਾਹਿਬ ਚਲਾ ਰਹੇ ਨੇ ਕਿ ਸ਼ਾਬਾਜ਼ ਸ਼ਰੀਫ ਸਾਹਿਬ ਚਲਾ ਰਹੇ ਨੇ ਕਿ ਉਹਨਾਂ ਦੀ ਬਿਟੀਆ ਚਲਾ ਰਹੀ ਹੈ, ਕੌਣ ਚਲਾ ਰਹੀ ਹੈ? ਦੋ ਗੱਲਾਂ ਉਹਨਾਂ ਨੇ ਕੀਤੀਆਂ, ਉਹਨਾਂ ਨੇ ਆਪਣੀ ਫਾਰਮੈਲਿਟੀ ਪੂਰੀ ਕਰਤੀ 7 ਅਕਤੂਬਰ ਦੀ। ਅੱਗੇ ਚੱਲੋ, ਅੱਗੇ ਜੀ ਮੌਲਾਨਾ ਸਾਹਿਬ ਆ ਗਏ ਜੀ, ਮੌਲਾਨਾ ਫਜ਼ਲੁਰ ਰਹਿਮਾਨ, ਉਹ ਕਹਿੰਦੇ ਜੀ ਇਹ ਤੇ ਇਜ਼ਰਾਈਲ ਦਾ ਤਾਂ ਕੋਈ ਐਗਜ਼ਿਸਟੈਂਸ ਦਾ ਬੇਸ ਹੀ ਨਹੀਂ ਹੈਗਾ, ਕੋਈ ਪੋਲੀਟੀਕਲ ਕੋਈ ਧਾਰਮਿਕ ਬੇਸ ਹੀ ਨਹੀਂ, ਤਾਂ ਐਗਜ਼ਿਸਟ ਹੀ ਨਹੀਂ ਕਰਨਾ ਚਾਹੀਦਾ। ਉਹ ਭਾਈ ਸਾਹਿਬ ਹੁਣ ਐਗਜ਼ਿਸਟ ਵੀ ਕਰਦੇ ਨੇ ਤੇ ਉਹ ਦੁਨੀਆਂ ਦੀ ਇੱਕ ਬੜੀ ਤਾਕਤ ਵੀ ਹੈਗੇ ਨੇ। ਤੁਸੀਂ ਇੱਥੇ ਬੈਠੇ ਗੱਲਾਂ ਕਰੀ ਜਾਓ ਜੋ ਮਰਜ਼ੀ ਉਹ। ਔਰ ਕੱਲ ਨੂੰ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ, ਇਹ ਸਾਰਿਆਂ ਨੇ, ਇਹ ਜਿੰਨੇ ਵੀ ਲੀਡਰ ਅੱਜ ਇੱਥੇ ਗੱਲਾਂ ਕਰਦੇ ਪਏ ਨੇ ਇਜ਼ਰਾਈਲ ਦੇ ਬਾਰੇ, ਕੱਲ ਨੂੰ ਅਮਰੀਕਾ ਨੇ ਕਹਿਣਾ ਯਾਰ ਅਸੀਂ ਘੇਰਾ ਪਾ ਰਹੇ ਇਰਾਨ ਨੂੰ, ਅਸੀਂ ਇੱਦਾਂ ਕਰ ਰਹੇ, ਜੇ ਲੜਾਈ, ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਲੜਾਈ ਨਾ ਲੱਗੇ, ਕਿਉਂਕਿ ਇਹਦੇ ਨਾਲ ਦੁਨੀਆ ਭਰ ਨੂੰ ਨੁਕਸਾਨ ਹੈ, ਸਾਨੂੰ ਇੱਥੇ ਕੈਨੇਡਾ 'ਚ ਵੀ ਨੁਕਸਾਨ ਹੋਣਾ। ਮੈਂ ਤੁਹਾਨੂੰ ਹੁਣ ਦੱਸ ਦਿੰਦਾ, ਕਿਤੇ ਨਾ ਕਿਤੇ ਥੋੜਾ ਕਿਸੇ ਨੂੰ ਬਹੁਤਾ ਸਭ ਨੂੰ ਨੁਕਸਾਨ ਹੈ, ਪਰ ਜੇ ਕੱਲ੍ਹ ਨੂੰ ਜੰਗ ਲੱਗ ਗਈ, ਇਹ ਤੇ ਕੱਲ ਨੂੰ ਪਾਕਿਸਤਾਨ ਦੇ ਸਾਰੇ ਲੀਡਰ ਨੇ ਉਹਨਾਂ ਨਾਲ ਡੀਲ ਬਣਾ ਰਹੇ ਹੋਣਾ ਅਮਰੀਕਾ ਦੇ ਨਾਲ ਕਿ ਜਨਾਬ ਇਰਾਨ ਨੂੰ ਘੇਰਾ ਇੱਥੋਂ ਬਲੋਚਿਸਤਾਨ ਤੋਂ ਵਧੀਆ ਪਾਏਗਾ, ਇੱਥੋਂ ਪਾਓ ਆ ਕੇ ਘੇਰਾ ਤੁਸੀਂ, ਠੀਕ ਹੈ ਨੀ, ਇੱਥੋਂ ਘੇਰਾ ਪਾਓ ਤੁਸੀਂ ਆ ਕੇ ਦੱਸੋ ਚਾਹੀਦਾ ਕੀ ਹੈਗਾ, ਦੋ ਪੈਸੇ ਬਣਨਗੇ ਸਾਡੇ ਇਹਦੇ ਨਾਲ, ਇਹ ਤੇ ਖੁਦ ਕਹਿਣਗੇ ਮਾਰੋ ਇਹਨਾਂ ਨੂੰ ਇਰਾਨ ਵਾਲਿਆਂ ਨੂੰ, ਤਾਂ ਕੋਈ ਐਸੀ ਚੱਕਰ ਵਾਲੀ ਗੱਲ ਹੀ ਨਹੀਂ ਹੈਗੀ, ਠੀਕ ਹੈ, ਇਹ ਲਾਈਨ ਚ ਲੱਗੇ ਹੋਣਗੇ, ਉਹ ਕਹਿਣਗੇ ਨਹੀਂ ਸਾਨੂੰ ਜ਼ਰੂਰਤ ਨਹੀਂ ਹੈ, ਅਸੀਂ ਵੈਸੇ ਹੀ ਇਰਾਨ ਦਾ ਮਾਮਲਾ ਠੀਕ ਕਰ ਦੇਣਾ, ਉਹ ਇਜ਼ਰਾਈਲ ਨੇ ਆਪੇ ਪਲੈਨਿੰਗ ਬਣਾਈ ਹੋਈ ਹੈ, ਇਜ਼ਰਾਈਲ ਤੇ ਹਜ਼ਾਰ ਸਾਲ ਦੀ ਪਲੈਨਿੰਗ ਬਣਾ ਰਿਹਾ, ਇਜ਼ਰਾਈਲ ਤੇ ਹਜ਼ਾਰ ਸਾਲ ਦੀ ਪਲੈਨਿੰਗ ਬਣਾ ਰਿਹਾ, ਉਹਨੂੰ ਮੌਕਾ ਮਿਲ ਗਿਆ ਹੁਣ ਤੇ ਉਹ ਅਸੀਂ ਆਪਣੇ ਆਪ ਠੀਕ ਕਰ ਲੈਣਾ, ਸਾਨੂੰ ਤਾਂ ਕੱਲੇ ਕੱਲੇ ਜੇ ਉੱਥੇ ਅਲੀ ਖੁਮੈਨੀ ਨੂੰ ਨੀ ਪਤਾ ਹੋਣਾ ਵੀ ਉਹ ਕਿੱਥੇ ਬੈਠਾ ਹੈ, ਤੇ ਇਜ਼ਰਾਈਲ ਨੂੰ ਪਤਾ ਹੁੰਦਾ, ਉਹਨੂੰ ਨੀ ਖੁਦ ਨੂੰ ਨੀ ਪਤਾ ਹੁੰਦਾ ਵੀ ਇਸ ਉਮਰ ਦੇ ਵਿੱਚ ਉਹ ਕਿੱਥੇ ਬੈਠਾ ਹੈ, ਕਿੱਥੇ ਉਹਨੂੰ ਲੈ ਕੇ ਜਾ ਰਿਹਾ, ਕਿੱਥੇ ਉਹਨੂੰ ਲੁਕੋਇਆ, ਕਿੱਥੇ ਉਹਨੂੰ ਛੁਪਾਇਆ, ਉਹ ਇਜ਼ਰਾਈਲ ਨੂੰ ਪਤਾ ਹੁੰਦਾ ਵੀ ਕਿੱਥੇ ਬੈਠਾ, ਉਹ ਕਹਿੰਦੇ ਆਪੇ ਅਸੀਂ ਕਰ ਲੈਣਾ, ਇਹਨਾਂ ਨੇ ਮਿੰਨਤਾਂ ਕਰਨੀਆਂ ਨੇ, ਮੈਂ ਖੁੱਲ ਕੇ ਕਹਿ ਰਿਹਾ ਇਕਬਾਲ ਸਾਹਿਬ, ਤੁਸੀਂ ਡਿਫਰ ਕਰਦੇ ਹੋ ਤਾਂ ਕਹਿ ਦੋ, ਇਹ ਜਿੰਨੇ ਲੀਡਰ ਨੇ ਨਾ
ਜੀ,
ਇਹਨਾਂ ਨੇ ਖੁੱਲ ਕੇ ਕੱਲ ਨੂੰ ਕਹਿਣਾ ਹੈ ਕਿ ਭਾਈ ਅਸੀਂ ਖੁਦ ਇਹ ਚਾਹੁੰਦੇ ਹਾਂ, ਹਾਂਜੀ ਵੀ ਹੈਵ ਜੌਨ ਫਰੋਮ ਰਾਈਨੋ ਟ੍ਰਕ ਲਿਊਬਸ, ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਬਟ ਬਿਫੋਰ ਵੀ ਡੂ ਦੈਟ ਅਸੀਂ ਛੋਟੀ ਜਿਹੀ ਰਿਕਾਰਡਰ ਬ੍ਰੇਕ ਲੈ ਲਈਏ, ਮੇਰੇ ਖਿਆਲ ਛੋਟੀ ਰਿਕਾਰਡਰ ਬ੍ਰੇਕ ਐਂਡ ਦੈਨ ਵਿਲ ਟੇਕ ਜੌਨ ਔਨ ਦੀ ਏਅਰ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਹੈ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, 9994-9999, ਵਕੀਲ ਬ੍ਰਿਜ ਮੋਹਨ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਪੋਰਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਇੱਕ ਸੁਨੇਹਾ ਸਿਟੀ ਆਫ ਬ੍ਰੈਂਪਟਨ ਵੱਲੋਂ, ਇੱਕ ਨਿਮਨ ਗਵਾਂਢੀ ਬਣੋ ਅਤੇ ਸਾਈਡਵਾਕ ਨੂੰ ਸਾਫ਼ ਰੱਖੋ। ਸਾਈਡਵਾਕ ਨੂੰ ਸਾਫ਼ ਰੱਖਣਾ ਸਾਰੇ ਹੀ ਨਿਵਾਸੀ ਅਤੇ ਅਪਾਹਜ ਵਿਅਕਤੀ, ਬਜ਼ੁਰਗ ਅਤੇ ਬੱਚਿਆਂ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਇਹ ਧਿਆਨ ਰੱਖੋ ਕਿ ਸਾਧਨ ਦਾ ਕੋਈ ਵੀ ਭਾਗ ਸਾਈਡਵਾਕ ਨੂੰ ਬਲੌਕ ਨਾ ਕਰੇ। ਸਾਈਡਵਾਕ ਨੂੰ ਹਮੇਸ਼ਾ ਸਾਫ਼ ਰੱਖੋ ਤਾਂ ਕਿ ਜੋ ਵਿਅਕਤੀ ਸਟੋਲਰ, ਵਾਕਰ ਜਾਂ ਵ੍ਹੀਲਚੇਅਰ ਦੀ ਵਰਤੋਂ ਕਰਦੇ ਹਨ ਉਨ੍ਹਾਂ ਲਈ ਆਸਾਨੀ ਹੋ। ਜ਼ਿਆਦਾ ਜਾਣਕਾਰੀ ਲਈ brampton.ca/bylaw ਤੇ ਜਾਓ।
ਮੈਂ ਹਾਂ ਜਸਰਾਜ ਸਿੰਘ ਹਲਨ, ਕਾਮਨ ਸੈਂਸ ਕੰਸਰਵੇਟਿਵ। ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਵੱਲੋਂ ਲਾਇਆ ਕਾਰਬਨ ਟੈਕਸ ਪਹਿਲਾਂ ਹੀ ਤੇਲ ਕੀਮਤਾਂ ਵਧਾ ਰਿਹਾ ਹੈ। ਹੁਣ ਕਾਰਬਨ ਟੈਕਸ ਨੂੰ ਚੌਗਣਾ ਕਰਨਾ ਚਾਹੁੰਦੇ ਨੇ। ਇਸ ਦੇ ਨਾਲ ਟਰੱਕਰਜ਼ ਦੀ ਕਮਾਈ ਹੋਰ ਘਟੇਗੀ ਤੇ ਗਰੋਸਰੀ ਸਮੇਤ ਮਹਿੰਗਾਈ ਵਧੇਗੀ। ਸਿਰਫ ਪੀਅਰ ਪਾਲੀਐਵ ਅਤੇ ਕਾਮਨ ਸੈਂਸ ਕੰਸਰਵੇਟਿਵ, ਲਿਬਰਲ, NDP ਕਾਰਬਨ ਟੈਕਸ ਖਤਮ ਕਰਕੇ ਟਰੱਕਰਜ਼ ਅਤੇ ਸਾਰੇ ਕੈਨੇਡੀਅਨਸ ਲਈ ਚੀਜ਼ਾਂ ਸਸਤੀਆਂ ਕਰਨਗੇ। ਪੀਅਰ ਪਾਲੀਐਵ ਅਤੇ ਕਾਮਨ ਸੈਂਸ ਕੰਸਰਵੇਟਿਵ ਵੱਲੋਂ ਇੱਕ ਸੁਨੇਹਾ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse. Welcome back after the break. We have John from Rhino Truck Loop. John, a very warm welcome. Good morning, sir. How are you?
Good morning, sir. I'm doing excellent. How are you today?
Good, good, good. ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਜ਼ਰੂਰ ਦੱਸਣਾ ਚਾਹੁੰਦੇ ਹੈਗੇ ਹਾਂ ਕਿ ਜਦੋਂ ਗੱਲ ਆਵੇ ਆਇਲ ਚੇਂਜ ਦੀ, ਜਦੋਂ ਗੱਲ ਆਵੇ ਟਰੱਕ ਦੀ ਵਧੀਆ ਸਰਵਿਸਿੰਗ ਦੀ, ਰਾਈਨੋ ਟਰੱਕ ਲਿਊਬ ਇਜ਼ ਯੋਰ ਆਨਸਰ. ਸੋ ਵਾਟ ਡਿਡ ਯੂ ਟੈਲ ਅਸ, ਯੂ ਨੋ ਵਾਟ, ਵਾਟ ਡਿਡ ਯੂ ਟੈਲ ਅਸ ਅਬਾਊਟ ਰਾਈਨੋ ਟਰੱਕ ਲਿਊਬ? ਵਾਟ ਇਜ਼ ਦ ਬੈਕਗ੍ਰਾਊਂਡ? ਲੈਟਸ ਟਾਕ ਅਬਾਊਟ ਦ ਬੈਕਗ੍ਰਾਊਂਡ, ਦੈਨ ਆਰ ਕਰੰਟ ਲੋਕੇਸ਼ਨਸ, ਦੈਨ ਦ ਸਰਵਿਸਿਸ. ਲੈਟਸ ਟਾਕ ਅਬਾਊਟ ਲਿਟਲ ਬਿਟ ਫਾਰ ਦੋਜ਼ ਲਿਸਨਰਸ ਹੂ ਡੋਂਟ ਨੋ. ਟੈਲ ਅਸ ਅਬਾਊਟ ਦ ਬੈਕਗ੍ਰਾਊਂਡ, ਵੈਨ ਡਿਡ ਇਟ ਸਟਾਰਟ, ਰਾਈਨੋ ਟਰੱਕ ਲਿਊਬ? ਯੈਸ, ਗੋ ਅਹੈਡ.
Thanks very much. Yeah, we created Rhino Truck Loop Centers over 3 years ago now. We opened our first location in Moncton, New Brunswick, and then also opened a second location in Dartmouth, Nova Scotia. And now coming up on almost a year, we've been open in Woodstock, Ontario. And we really saw a need to help the truck drivers that are on the road today to keep those trucks running and be able to get an oil change and service done quickly and efficiently without any appointments. And so we're really excited about our third location in Woodstock, Ontario, and really want to just welcome all the listeners and drivers out there to come and visit us at Rhino Truck Loop Centers, where there's no appointment necessary and a quick, convenient oil change service for the heavy-duty trucks.
ਰਾਈਨੋ ਟਰੱਕ ਲਿਊਬ ਦੀ ਜਿਹੜੀ ਨਵੀਂ ਲੋਕੇਸ਼ਨ ਹੈ, ਪਹਿਲਾਂ ਇਹਨਾਂ ਨੇ ਦੋ ਲੋਕੇਸ਼ਨ ਪਹਿਲਾਂ ਖੋਲ ਚੁੱਕੇ ਨੇ, ਥਰਡ ਲੋਕੇਸ਼ਨ ਹੁਣ ਇਹਨੇ ਖੋਲੀ ਹੈਗੀ ਹੈ ਰਾਈਨੋ ਟਰੱਕ ਲਿਊਬਸ ਦੀ ਵੁੱਡਸਟਾਕ ਦੇ ਵਿੱਚ. ਅਸੀਂ ਲਗਾਤਾਰ ਵਾਈ ਮੀਡੀਆ ਦੇ ਉੱਤੇ ਇਹਦੇ ਬਾਰੇ ਤੁਹਾਨੂੰ ਵੀਡੀਓ ਵੀ ਤੁਸੀਂ ਦੇਖ ਰਹੇ ਹੈਗੇ ਹੋ, ਐਡ ਵੀ ਤੁਸੀਂ ਲਗਾਤਾਰ ਚੈਨਲ ਵਾਈ ਤੇ ਵੀ ਦੇਖਦੇ ਹੋ, ਮਿਡਵੀਕ ਨਿਊਜ਼ ਪੇਪਰ ਚ ਵੀ ਦੇਖਦੇ ਹੋ, ਔਰ ਅਸੀਂ ਇੱਥੇ ਰੇਡੀਓ ਵਾਈ ਦੇ ਉੱਤੇ ਵੀ ਗੱਲਬਾਤ ਕਰ ਰਹੇ ਹੈਗੇ ਹਾਂ ਰਾਈਨੋ ਟਰੱਕ ਲਿਊਬ ਦੀ ਵੁੱਡਸਟਾਕ ਓਨਟੇਰੀਓ ਦੇ ਵਿੱਚ ਨਵੀਂ ਲੋਕੇਸ਼ਨ. ਕੋਈ ਤੁਹਾਡੀ ਅਪੁਆਇੰਟਮੈਂਟ ਦੀ ਕੋਈ ਤੁਹਾਨੂੰ ਜ਼ਰੂਰਤ ਨਹੀਂ ਹੈ, ਨੋ ਅਪੁਆਇੰਟਮੈਂਟ ਨੀਡਡ, ਤੁਸੀਂ ਉੱਥੇ ਪਹੁੰਚੋ. John, I want to know, you know, Rhino Truck Loop, other than no appointment, if you were to highlight 3 to 4 things which are different than any other place, what is your specialty? Please go ahead.
Absolutely. Well, at Woodstock, Ontario, we have a lot of room for parking, and I know there's a need out there for overnight parking, so we also offer parking services there. We have licensed technicians, and I think that's really important when we talk about the quality of the service and the speed and the convenience that's offered. We also have a really nice environment there, so if you want to have a nice hot shower, you need to plug into the Wi-Fi. It's free. There's a driver's lounge. We do a lot of fleet vehicles as well. So if you have a fleet card or you're on a program, we accept all major fleet cards as well. We're happy to set up your fleet and take care of that as well. And we have very, very competitive pricing with all kinds of monthly specials on. So please make sure you check out the website at www.rhinotruckloopcenters.ca.
All right. And anything else you want to add, please do so. And also tell us your address and phone number.
Thank you so much. Well, we're really excited about Rhino Truck Loop Centers, and we're open 5 days a week, Monday to Friday. Come and see Jason and Kevin and Jeff. We have a great staff on site there. It's 240 Universal Road, right off of the Tower Line exit. And the phone number is 519-539-5823. And again, we're really excited to be working with Y Media, and welcome everybody to come and have a look at the shop. Thank you so much.
Thank you, sir. Thank you so much. And we wish you all the best. Thank you. Thank you.
You too. Thank you. Have a great day.
You too. You too. Have a great day. Thanks. Bye. Hanji, assi vadange ji apni agli call wal. Hanji, Hiren ji, aap on the air. Hiren ji, go ahead.
Hello.
Hello ji. Hanji, hanji, hanji. Hiren ji, aap on the air. Go ahead.
Yeah, sat sri akal, namaskar. Yudhir ji, kaise aap?
मैं बिल्कुल ठीक हूँ सर, आप सुनाइए, सब ठीक है?
वेरी गुड सर, बहुत अच्छा है, सब कुछ ठीक है. हम सबसे बेस्ट कंट्री में सर, एक तो हम बेस्ट कंट्री में, वन ऑफ द बेस्ट कंट्री में हमने जन्म लिया है, और हम वन ऑफ द बेस्ट कंट्री में हम रह रहे हैं, कनाडा में.
जी जी जी
जी, तो बहुत शांति है, बहुत अच्छा है सब कुछ. देखिए सर, अभी आपका टॉपिक जो चल रहा था, ऑब्वियसली आज से अक्टूबर 7 है, तो उसकी जो एनिवर्सरी है, फर्स्ट एनिवर्सरी, बहुत ही गलत बात हुई उस टाइम पे, जो भी हुआ वो, पर आपने सारा बोल ही दिया, तो हमको इतना ज्यादा बोलने की जरूरत नहीं है. राइट सर, आपने बोल दिया कि भाई कुछ मतलब मुकाबला नहीं है, वॉट एवर. राइट, तो देखो सर, एक चीज है कि ये ज्यूइश लोग हैं वो बहुत इनोवेशन और इनोवेटिव है, साइंटिफिक है, सब कुछ है, राइट। आप देखो, आप पास्ट में भी देखोगे ना सर, तो जब हिटलर के टाइम पे जो उनका पहले का पास्ट है और उसके बाद का, तो बहुत सारी इन्वेंशन ये ज्यूइश लोग ने की है, चाहे वो जर्मनी में हो, चाहे वो किसी और कंट्री में हो, पोलैंड में हो, या जो भी हो, अमेरिका में भी हो, तो वो सारे ज्यूइश लोग थे सर। तो वो लोग इसमें बहुत फोकस करते हैं, उससे हमको सीखना चाहिए, उससे हमको नफरत नहीं करनी चाहिए। अभी मजहब के बेस पर अगर नफरत करेंगे तो बहुत गलत हो जाएगा ना, तो हमको उससे सीखना चाहिए कि भाई देखो ये इतने छोटी कम्युनिटी है, फिर इतनी हार्ड वर्किंग है, इतना वो लोग ने जुल्म सहा है, फिर भी देखो कितना वो लोग आगे बढ़े। आप आसपास में कितने सारे कंट्री है सर बड़े बड़े, फिर भी वो लोग मतलब टिके हुए है ना। तो और वो सारी कंट्री आप जानते हो, आप भी बोलते हो कि वो लोग ने कसम खाई है कि हम इसको नक्शे से मिटा देंगे, ठीक है। और वही लोग आप देखोगे कि दूसरे कंट्री में जहां तो हमारे मजहब के लोग हैं तो उनको उनकी सेपरेटिश हो, हमको उनको अलग दे दो, उनको ये राइट दे दो, उनको वो राइट दे दो, वही करते हैं, राइट। तो वो हम देखते हैं, हम सब समझते हैं, सब देखते हैं, ठीक है ना सर। दूसरी चीज सर, ये यजीदी वुमन एक 10 साल बाद पकड़ी गई है, सॉरी छुड़ाई गई है, यजीदी लड़की को ये लोग ने आईसीस किडनैप किया था, तो कल उसकी वीडियो भी चल रही थी। तो सोचो सर, 11 साल की लड़की को लोग किडनैप करके ले गए थे आईसीस वाले, और मिली गाजा से। तो मतलब ये सारे हिजबुल्ला है, हमास है, आईसीस है, अलकायदा है, जो भी है, सारे सब मिले हुए हैं सर एक दूसरे के साथ, मतलब मिल बांट के, मतलब खाना पीना यही उनका है सर, चाहे वो किसी भी फैक्शन का हो, ये फैक्शन है, वो फैक्शन है, ये कंट्री है, वो कंट्री है, ये सारे आपस में एक ही तरह की उनकी सोच है, एक तरह की उनकी बात है। बच्चों को किडनैप, देखो सर अक्टूबर 7 का इतना डिटेल में तो हम नहीं जा सकते, मतलब बच्चों को ओवन में डाल दिया है ना, और वो वीडियो तो अभी आप एक्स पे देख रहे होंगे, एक्स पे चल रही है लाइव वीडियो के भी, लड़कियों को उठा उठा के लेके आए थे गाड़ियों में, और फिर वो नारे लगाते और बोले देखो हमारी कितनी, और पूरे पैलेस्टीन में भी लोग सेलिब्रेट कर रहे उसको, जनरल पब्लिक जिसको हम बोलते हैं कि इनोसेंट है, इनोसेंट है, राइट। और सर ये देखो आप अभी हुथीस का क्या लेना देना है, वहां यमन में बैठे है, ईरान का क्या लेना देना है, हिजबुल्ला हमास वो सभी, तो वो अपने किसी मजहबी सोच के हिसाब से ही वो लोग देखते हैं कि भाई ये हमारे मजहबी लोग सोच वाले लोग उधर है तो हम उसका सपोर्ट करेंगे, वो ये नहीं देखते कि राइट है कि रॉन्ग है। या अपने इंडिया में भी देखोगे तो ऐसा ही है, इंडिया में भी हमारे डिफरेंट सिटीज में प्रोटेस्ट होता है, उनका क्या लेना देना उधर से, उधर क्या लेना देना है, फिर भी वो देखते भाई हमारे मजहब के सोच वाले उधर है तो हम उसका सपोर्ट करेंगे, और यहाँ पर एसजे के नारे लगाते हैं और पुलिस को मारते। सर कनाडा की बात कर लेते थोड़ी, कनाडा में आप देखोगे अभी मैंने कल ही देखा कि किसी ये सर ये जो स्काफ मुंह पे स्काफ वाफ पहन के आते हैं ना, वो सर बैन होना चाहिए एक्चुअली, वो क्लियर कट दिखाना चाहिए, वो चाहे हमारा देखो एंटी इंडिया प्रोटेस्ट होता है वो लोग भी ऐसा करते हैं, वो पूरा मुंह पे बांध बांध के आते हैं, और जो ग्रेफिटी करते हैं मंदिरों पे वो भी मुंह पे बांध बांध के आते हैं, तो पता ही नहीं चलता है कौन है, उसको पकड़ ही नहीं पाती है पुलिस, और ये होता रहता है। और ये जो प्रोटेस्ट में भी ऐसा होता है, प्रोटेस्ट में क्यों बांध के आते हैं, अभी प्रोटेस्ट तो तुम प्रोटेस्ट हो, तुमको तो अलाउ किया है ना प्रोटेस्ट, पीसफुल प्रोटेस्ट जो भी है प्रोटेस्ट गवर्नमेंट ने अलाउ किया, तो तुम प्रोटेस्ट कर, तो मुंह क्यों बांध के आते हो, और फिर पुलिस को मारते हैं, पुलिस पे हमला करते हैं, तो ये तो बहुत गलत चीज है सर, ये कनाडा उसको अलाउ नहीं करना चाहिए सब। आपके विचार सर युधवीर जी?
देखो मैं वेरी ओपनली कंडेम, फर्स्ट ऑफ ऑल आज एक बार फिर मैं कल कहूंगा कि टुडे 7 अक्टूबर और जो चीजा इन्हों ने हमास ने शुरू कीतिया ने वो बहुत गलत ने, और उदा नुकसान सब नु हो रहा, सारे नु हो रहा उदा नुकसान। सो जिन्ना भी असि इन कंडेम करिए साइकिल ऑफ वायलेंस नु उन्ना ही घट है, और असि ये भी जरूर कहांगे कि जिथे अज 7 अक्टूबर है, मैनु पता है कि अज 7 अक्टूबर नु असि पहला गल हमास ने जो हमला किया उदी गल कर रहे हैं, बट नाल दी नाल आई ऑलसो से दिस, जो मैं पहला भी कहना चला आ रहा कि इजराइल शुड ऑलसो लुक आउट फॉर अ वे के जिहड़े इन्ने ज्यादा सिविलियन जिन्हां दी डेथ हुई है वह भी किसी तरह सही नहीं, उन्होंने भी जस्टिफाई नहीं किया जा सकता, और आने वाले टाइम दे विच वो सीज फायर करन, और जिहड़े हां ठीक है वो अपने असीं भी जो साडे प्रधानमंत्री टूडो साहब भी कहिंदे ने, देखो जो प्रधानमंत्री टूडो साहब की लाइन है मेरी लाइन बिल्कुल सेम है कि हमास इज अ टेररिस्ट ऑर्गेनाइजेशन, इजराइल नूं अपने आप नूं डिफेंड करन दा हक है। बट मैं एक गल होर नाल दी नाल ऐड करदा जाना जो नहीं साडी वैस्टर्न कंट्रीज ज्यादा खुल के कह रही है या रोक ही नहीं पा रही है कि सिविलियंस का भी जरूर ख्याल रखो, चाहे वह लिबनान है, चाहे वह ਆਪਣੇ ਗਜ਼ਾ ਹੈਗਾ, ਵੈਸਟ ਬੈਂਕ ਹੈ, ਔਰ ਕੱਲ ਨੂੰ ਜੇ ਤੁਸੀਂ ਇਰਾਨ ਦੇ ਨਾਲ ਵੀ ਕੁਛ ਮਾਮਲਾ ਕਰਨਾ ਹੈ ਤੇ ਉੱਥੇ ਵੀ ਸਿਵਿਲੀਅਨਸ ਦਾ ਜ਼ਰੂਰ ਖਿਆਲ ਰੱਖੋ, ਉਹ ਬੜਾ ਇੰਪੋਰਟੈਂਟ ਹੈ। ਔਰ ਬਾਕੀ ਤੇ ਮੈਂ ਸਰ ਕਲੀਅਰ ਕਹਿ ਚੁੱਕਾ ਇਹਨਾਂ ਦੇ ਬਾਰੇ ਕਿ ਇਹ ਸਭ ਬਿਜ਼ਨਸ ਹੈ, ਇਹਨਾਂ ਨਾਲ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਹਮਾਸ, ਹਿਜ਼ਬੁੱਲਾ, ਇਹ ਸਭ ਫਾਲਤੂ ਦੀਆਂ ਗੱਲਾਂ ਨੇ। ਔਰ ਮੈਂ ਇੱਥੇ ਇੱਕ ਦੁਬਾਰਾ ਗੱਲ ਕਹਿ ਦਵਾਂ ਕਿ ਇਹ ਜ਼ੋਰ ਲਗਾ ਲੈਣ, ਇਹ ਕੁਛ ਨਹੀਂ ਉਹਨਾਂ ਦਾ ਵਿਗਾੜ ਸਕਦੇ। ਔਰ ਜਿੰਨੀਆਂ ਵੀ ਕੰਟਰੀ ਦੇ ਫਾਲਤੂ ਦੀਆਂ ਗੱਲਾਂ ਕਰ ਰਹੀਆਂ, ਤੁਸੀਂ ਇੱਕ ਗੱਲ ਦੱਸੋ, ਸਾਊਦੀ ਅਰੇਬੀਆ ਨੇ ਕੋਈ ਲਏ ਹੈ 5-10 ਹਜ਼ਾਰ ਬੰਦੇ ਪੈਲੇਸਟੀਨੀਅਨ, ਕੋਈ UAE ਨੇ ਵਸਾਏ ਨੇ ਕੋਈ 5-10 ਹਜ਼ਾਰ, ਕੋਈ 20,000, 25,000 ਦਿਖਾ ਦੇਣਗੇ ਜੀ। ਉਹਨਾਂ ਨੇ ਤਾਂ ਕਾਨੂੰਨ ਬਣਾਏ ਨੇ ਕਿ ਇਹਨਾਂ ਨੂੰ ਸਿਟੀਜ਼ਨਸ਼ਿਪ ਨਾ ਦਿੱਤੀ ਜਾਏ, ਔਰ ਉਹਨਾਂ ਨੂੰ ਪਤਾ ਹੈ ਕਿ ਜੇ ਬੰਦੇ ਸਾਡੇ ਇੱਥੇ ਆ ਗਏ, ਕੋਈ ਕਤਰ, ਕੋਈ ਬਹਿਰੀਨ, ਕੋਈ ਤੁਸੀਂ ਦੱਸੋ, ਕੋਈ ਪਾਕਿਸਤਾਨ ਨੇ ਕਿਹਾ ਹੋਵੇ ਕਿ ਜੀ ਸਾਡੇ ਇੱਥੇ ਕੋਈ 10-20-25 ਹਜ਼ਾਰ ਬੰਦੇ, ਔਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਗੱਲਾਂ ਤੇ ਕਰਦੇ ਨੇ ਇਸਲਾਮ ਦੀਆਂ, ਠੀਕ ਨੀ, ਜਿਸ ਹਿਸਾਬ ਦੇ ਨਾਲ ਤੁਸੀਂ ਹੁਣ ਉਧਰ ਪਾਕਿਸਤਾਨ ਹੀ ਚਲੇ ਜਾਓ, ਆਹ ਕਿਹੜੀ ਫੌਜ ਹੈ ਜੀ? ਇਹ ਉਹ ਫੌਜ ਹੈ ਜਿਹੜੀ ਸ਼ੀਆ ਕਮਿਊਨਿਟੀ ਨੂੰ ਟਾਰਗੇਟ ਕਰਦੀ ਹੈ, ਇਹ ਸ਼ੀਆ ਕਮਿਊਨਿਟੀ ਨੂੰ ਕਰਨ ਨੂੰ ਰੱਖੀ ਹੋਈ ਹੈ ਫੌਜ। ਆਹ ਕਿਹੜੀ ਗਰੁੱਪ ਬਣਾਇਆ? ਇਹ ਗਰੁੱਪ ਜੀ ਉਹ ਹਿੰਦੂ ਕਮਿਊਨਿਟੀ ਨੂੰ ਕਰਦਾ, ਆਹ ਗਰੁੱਪ ਜੀ ਉਹ ਸਿੱਖਾਂ ਨੂੰ ਟਾਰਗੇਟ ਕਰਦਾ, ਆਹ ਗਰੁੱਪ ਜੀ ਉਹ ਜਿਹੜੇ ਅਹਿਮਦੀਆ ਮੁਸਲਿਮ ਕਮਿਊਨਿਟੀ ਹੈ ਉਹਨਾਂ ਨੂੰ ਟਾਰਗੇਟ ਕਰਦਾ। ਉਹ ਤੁਸੀਂ ਤੇ ਖੁਦ ਨੀ ਉੱਥੇ ਸ਼ਾਂਤੀ ਰੱਖੀ ਹੋਈ ਹੈ, ਤਾਂ ਹੀ ਹੁਣ ਉਹ ਇਮਰਾਨ ਖਾਨ ਸਾਹਿਬ ਔਰ ਉਹਨਾਂ ਦੀ ਪਾਰਟੀ ਕਹਿ ਰਹੇ ਹੈ ਨਾ ਬੰਦੇ ਵੀ ਇੱਥੇ ਆਪਣੇ ਗਜ਼ਾ ਬਣਿਆ ਪਿਆ, ਇੱਕ ਇੱਕ ਬੰਦਾ ਤੁਸੀਂ ਇੱਥੇ ਮਾਰ ਕੁਟਾਈ ਕੀਤੀ ਹੋਈ ਹੈ, ਇਸੇ ਤੁਸੀਂ ਉਹਨਾਂ ਦਾ ਗਜ਼ਾ ਚ ਕੀ ਠੀਕ ਕਰਨਾ? ਔਰ ਮੈਂ ਖੁੱਲ ਕੇ ਗੱਲ ਕਰ ਰਿਹਾ, ਔਰ ਕਿਸੇ ਕੋਲ ਇਸ ਗੱਲ ਦਾ ਜਵਾਬ ਨਹੀਂ ਹੈ। ਕੱਲ ਨੂੰ ਜਦੋਂ ਉਹਨਾਂ ਨੇ ਇਰਾਨ ਦੇ ਨਾਲ, ਰੱਬ ਨਾ ਕਰੇ, ਮੈਂ ਬਾਰ ਬਾਰ ਕਹਿ ਰਿਹਾ, ਰੱਬ ਨਾ ਕਰੇ ਕੋਈ ਜੰਗ ਲੱਗੀ, ਜਦੋਂ ਕਿਤੇ ਲੱਗ ਗਈ, ਤੁਸੀਂ ਇਹ ਗੱਲ ਮੇਰੀ ਨੋਟ ਕਰ ਲਿਓ, ਇਹਨਾਂ ਨੇ ਤਾਂ ਅੱਗੇ ਜਾ ਕੇ ਮਿੰਨਤਾਂ ਕਰਨੀ ਹੈ ਕਿ ਭਾਈ ਸਾਹਿਬ ਇੱਥੋਂ ਘੇਰਾ ਵੱਧ ਵਧੀਆ ਪੈਣਾ, ਸਾਡੇ ਇੱਥੋਂ ਘੇਰਾ ਵੱਧ ਵਧੀਆ ਪੈਣਾ, ਤੁਸੀਂ ਇੱਧਰੋਂ ਆ ਜਾਓ, ਇੱਧਰੋਂ ਵਧੀਆ ਤਰੀਕੇ ਦੇ ਨਾਲ ਜਿਹੜਾ ਟਾਰਗੇਟ ਹੋਣਾ। ਜੀ ਹਿਰਨ ਜੀ, ਬਹੁਤ ਸ਼ੁਕਰੀਆ, ਥੈਂਕ ਯੂ, ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਹਿਰਨ ਜੀ, ਥੈਂਕ ਯੂ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਹਾਂਜੀ ਮਨਸੂਰ ਜੀ, ਮਹਾਵੀਰ ਜੀ, ਪੈਰੀ ਪੈਣਾ ਜੀ, ਕੀ ਹਾਲ ਹੈ? ਠੀਕ ਹੈ ਜੀ,
ਸਤਿ ਸ੍ਰੀ ਅਕਾਲ ਜਦਵੀਰ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਹੋ? ਤਬੀਅਤਾਂ ਸਿਹਤਾਂ?
ਬਹੁਤ ਵਧੀਆ ਜੀ, ਮਿਹਰਬਾਨੀ ਵੀਰ ਜੀ, ਮਿਹਰਬਾਨੀ, ਬਹੁਤ ਧੰਨਵਾਦ, ਤੁਸੀਂ ਸੁਣਾਓ, ਸਭ ਠੀਕ ਹੈ?
ਸਭ ਵਧੀਆ, ਬੜਾ ਬਿਜ਼ੀ ਜਾ ਰਿਹਾ ਪ੍ਰੋਗਰਾਮ, ਚਲੋ ਪਰਮਾਤਮਾ ਇਸ ਤਰ੍ਹਾਂ ਬਿਜ਼ੀ ਰੱਖੇ। ਜਦਵੀਰ ਜੀ, ਗੱਲ ਤੇ ਵੇਖ ਕੇ ਹਮਾਸ ਆਪਣਾ ਜਿਹੜੇ ਨੇ ਟੈਰੋਰਿਸਟ ਬਣਾਈ ਕਿੰਨੇ ਸੀ?
ਜਿਹੜੀ ਇਹ ਹਮਾਸ ਆ ਨਾ, ਇਹ ਆਰਗੇਨਾਈਜੇਸ਼ਨ ਤੇ ਖੁਦ ਹੀ ਬਣੀ ਸੀ। ਹਾਂ, ਇਹਨੂੰ ਕਿਤੇ ਨਾ ਕਿਤੇ ਉਸ ਦੌਰ ਦੇ ਵਿੱਚ ਇਜ਼ਰਾਈਲ ਨੇ ਕਿ PLO ਨੂੰ ਕਿ ਜੀ ਇੱਕ ਰਾਈਵਲ ਗਰੁੱਪ ਜੇ ਖੜਾ ਹੋ ਰਿਹਾ ਤਾਂ ਉਹਨੂੰ ਸਪੋਰਟ ਕਰ ਦਿਓ, ਠੀਕ ਹੈ ਕਿ ਨਹੀਂ? ਤੇ ਉਸ ਵੇਲੇ ਇਜ਼ਰਾਈਲ ਨੇ ਇਹਨੂੰ ਜ਼ਰੂਰ ਸਪੋਰਟ ਕਰ ਦਿੱਤਾ। ਪਰ ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਅੱਜ ਜਿਹੜੀ ਹਮਾਸ ਹੈ ਜਾਂ ਹਿਜ਼ਬੁੱਲਾ ਹੈ, ਇਹ ਆਪਣੇ ਆਪ ਕੰਮ ਕਰ ਰਹੇ ਨੇ, ਔਰ ਇਹਨਾਂ ਦਾ ਵੀ ਆਪਣਾ ਬਸ ਬਿਜ਼ਨਸ ਹੈ ਜੀ, ਇਹਨਾਂ ਦਾ ਆਪਣਾ ਬਿਜ਼ਨਸ ਹੈ, ਉਹ ਆਪਣੇ ਆਪ ਕੰਮ ਕਰ ਰਹੇ ਨੇ।
ਬਣੀ ਇਹ ਬਣਾਈ ਸੀ, ਇੰਨਾ ਹੀ ਬਣਾਈ ਸੀ, ਇਹਨਾਂ ਨੂੰ ਨਾਲ ਲੈ ਇਸ ਚੀਜ਼ ਦੀ, ਇਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ, ਇਹਨਾਂ ਨੂੰ ਭੁਗਤਣਾ ਚਾਹੀਦਾ ਇਹ ਕੰਮ ਬਣਾਉਣ, ਤੇ ਨਾਲ ਦਾ ਮਰੇ ਕੋਈ ਹੋਰ ਮਾਰਦੇ ਭੈਣਾਂ ਦਾ, ਫਲਸਤੀਨ ਨੂੰ ਨੇ, ਕਿਸੇ ਦੂਸਰਿਆਂ ਨੂੰ ਮਾਰਦੇ ਨੇ ਭੈ, ਬਗੈਰ ਕਿਸੇ ਵਜ੍ਹਾ ਤੋਂ ਇੰਨੀ ਦੁਨੀਆਂ ਮਾਰ ਛੱਡੀ ਨੇ ਇਹਨਾਂ ਨੇ, ਉਹਨਾਂ ਨੂੰ ਮਾਰਨ ਜਿਹਨਾਂ ਨੂੰ ਬਣਾਇਆ ਨੇ। ਜਿਹਨਾਂ ਨੂੰ ਬਣਾਇਆ ਨੇ ਉਹਨਾਂ ਨੂੰ ਇਹ ਮਾਰਨ, ਮਾਰਦੇ ਪੈਣਾ ਦਾ ਆਮ ਪਬਲਿਕ ਨੂੰ ਪੈ ਮਾਰੀ ਜਾਂਦੇ ਨੇ ਪੈ, ਅੱਲਾ ਵਾਸਤੇ ਹੀ, ਹੋਰ ਕੋਈ ਦੁਨੀਆਂ ਦਾ ਬੰਦਾ ਬੋਲਦਾ ਹੀ ਨੀ ਪਿਆ ਇਸ ਪਾਸੇ। ਤੇ ਦੂਸਰਾ ਤੁਸੀਂ ਜਾਂਦੇ ਹੋ ਪੈ, ਆਂਦੇ ਹੋ ਕਿ ਇਹ ਉੱਥੇ ਕੋਈ ਯੂਨੀਵਰਸਿਟੀਆਂ ਬਣਾਉਣ, ਇਹ ਮੁਲਕ ਕਿਹੜੇ ਮੁਲਕ ਚ ਜਿਹੜੀ ਯੂਨੀਵਰਸਿਟੀਆਂ ਬਣਾਉਣਾ, ਜਿਹਨਾਂ ਦੀ ਗੱਲ ਕਰਨ, ਜਿਹਨਾਂ ਦੇ ਆਪਣੇ ਮੁਲਕਾਂ ਚ ਨਹੀਂ ਹੈ, ਤਾਂ ਉਹ ਉੱਥੇ ਜਾ ਕੇ ਬਣਾਉਣਗੇ? ਇਹ ਇੰਨੇ ਜੋਗੇ ਪੁੱਤਰ ਨਹੀਂ ਹੈ ਮੁਸਲਮਾਨ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ, ਵਾਰ ਵਾਰ ਐਵੇਂ ਆਪਣਾ ਵਕਤ ਲਾਇਆ ਕਰਦੇ ਇਹਨਾਂ ਦੇ
ਜੀ। ਉਹ ਤੇ ਤੁਹਾਡੀ ਗੱਲ ਸਹੀ ਹੈ ਜੀ। ਮੈਂ ਇਹਨੂੰ ਅੱਜ ਦੀ ਤਾਜ਼ਾ ਖਬਰ ਦੇ ਨਾਲ ਵੀ ਜੋੜ ਦਿੰਦਾ ਹੈ ਕਿ ਦੇਖੋ, ਅੱਜ ਨੋਬੈਲ ਪ੍ਰਾਈਜ਼ ਇਨ ਦਾ ਫੀਲਡ ਆਫ ਮੈਡੀਸਨ ਗਿਆ ਹੈ। ਕਾਹਦੇ ਲਈ ਗਿਆ ਹੈ? ਮਾਈਕਰੋ RNA ਦੇ ਜਿਹੜੇ ਰਿਸਰਚਰਸ ਨੇ, ਜਿਨ੍ਹਾਂ ਨੇ ਇਹ ਦੱਸਿਆ ਸਾਨੂੰ ਕਿ ਸਾਡੀ ਜਿਹੜੀ ਬਾਡੀ ਹੈ ਨਾ, ਬਾਡੀ ਦੇ ਵਿੱਚ ਜਿਹੜਾ ਹਰੇਕ ਸੈੱਲ ਆ ਹਿਊਮਨ ਬਾਡੀ ਦੇ ਵਿੱਚ, ਉਹਦੇ ਵਿੱਚ ਵੈਸੇ ਤੇ ਸੇਮ ਤਰ੍ਹਾਂ ਦੇ ਰੋ ਜੈਨੇਟਿਕ ਇਨਫੋਰਮੇਸ਼ਨ ਹੁੰਦੀ ਹੈ, ਸਾਡੇ DNA ਦੇ ਵਿੱਚ ਹੁੰਦੀ ਹੈ, ਠੀਕ ਹੈ? ਲੇਕਿਨ ਉਹਨਾਂ ਨੇ ਦੱਸਿਆ ਹੈਗਾ ਕਿ ਜਿੱਦਾਂ ਹੁਣ ਸਾਡੀ ਬਾਡੀ ਦੇ ਵਿੱਚ ਜਿਹੜੀਆਂ ਕੋਈ ਇਲੈਕਟ੍ਰੀਕਲ ਇੰਪਲਸਿਸ ਨੇ, ਨਰਵ ਸੈਲਸ ਨੇ, ਇਸ ਜਾਂ ਸਾਡਾ ਦਿਲ ਜਿਹੜਾ ਧੜਕਦਾ ਹੈ, ਇਹਦੀ ਜਿਹੜੀ ਰਿਦਮਿਕ ਬੀਟਿੰਗ ਹੈ, ਉਹ ਅਲੱਗ ਅਲੱਗ ਸੈੱਲ ਚ ਅਲੱਗ ਅਲੱਗ ਕਿੱਦਾਂ ਆ। ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦਾ, ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆ, ਵੀ ਜਿੱਦਾਂ ਜਿਹੜਾ ਲਿਵਰ ਦੇ ਵਿੱਚ ਜਿਹੜਾ ਸੈੱਲ ਹੈ ਨਾ, ਉਹ ਜਿਹੜਾ ਲਿਵਰ ਸਾਡਾ ਜਿਹੜਾ ਮੈਟਾਬੋਲਿਕ ਪਾਵਰ ਹਾਊਸ ਹੈ ਸਾਡੀ ਬਾਡੀ ਦਾ, ਲਿਵਰ ਦਾ ਜਿਹੜਾ ਸੈੱਲ ਹੈ ਉਹ ਕਿਡਨੀ ਦੇ ਸੈੱਲ ਤੋਂ, ਕਿਡਨੀ ਦਾ ਕੰਮ ਕੀ ਹੈ, ਜਿਸ ਤਰ੍ਹਾਂ ਉਹ ਯੂਰੀਆ ਫਿਲਟਰ ਕਰਦਾ ਬਲੱਡ ਦੇ ਵਿੱਚੋਂ, ਤੇ ਕਿਡਨੀ ਆ ਅਲੱਗ ਅਲੱਗ ਫੰਕਸ਼ਨ ਨੇ, ਸੋ ਉਹਦਾ ਸੈੱਲ ਵੱਖਰਾ ਕਿੱਦਾਂ ਹੈ, ਜਾਂ ਜਿਹੜਾ ਸਾਡਾ ਸੈੱਲ ਹੁਣ ਅੱਖਾਂ ਦੇ ਵਿੱਚ ਜਿਹੜਾ ਸਾਡਾ ਅੱਖਾਂ ਦੇ ਵਿੱਚ ਸੈੱਲ ਨੇ ਉਹ ਉਹਦੇ ਕੋਲ ਲਾਈਟ ਸੈਂਸਿੰਗ ਅਬਿਲਿਟੀਜ਼ ਨੇ, ਠੀਕ ਹੈ ਨੀ, ਉਹ ਕਿੱਦਾਂ ਹੈਗਾ, ਜਾਂ ਜਿਹੜੇ ਸਾਡੇ ਵਾਈਟ ਬਲੱਡ ਸੈੱਲਸ ਨੇ WBC ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਡਿਫਰੈਂਟ ਐਂਟੀਬੋਡੀਜ਼ ਕਿੱਦਾਂ ਕ੍ਰੀਏਟ ਕਰਦੇ ਨੇ ਇਨਫੈਕਸ਼ਨ ਨੂੰ ਲੜਨ ਵਾਸਤੇ, ਸੋ ਇਹਦੀ ਸਾਰੀ ਅੱਜ ਰਿਸਰਚ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਅੱਜ ਨੋਬੈਲ ਪ੍ਰਾਈਜ਼ ਜਿਹੜਾ ਹੈ ਉਹ ਅਨਾਊਂਸ ਕੀਤਾ ਗਿਆ ਹੈ, ਵਿਕਟਰ ਐਮਬਰੋਸ ਔਰ ਗੈਰੀ ਰੁਕਵਨ, ਇਹਨਾਂ ਦੋਨਾਂ ਨੂੰ, ਇਹ ਇਨ ਦਾ ਫੀਲਡ ਆਫ ਮੈਡੀਸਨ। ਹੁਣ ਸਿੰਪਲ ਜੀ ਗੱਲ ਹੈ, ਤੁਸੀਂ ਇਤਿਹਾਸ ਕੱਢ ਕੇ ਦੇਖ ਲਓ, ਹਿਸਟਰੀ ਕੱਢ ਕੇ ਦੇਖ ਲਓ, ਚਾਹੇ ਕਿਸੇ ਨੇ ਜੀ ਪਿਛਲੇ ਸਾਲ ਮੈਨੂੰ ਚੰਗੀ ਤਰ੍ਹਾਂ ਯਾਦ ਆ ਅਸੀਂ ਬੜੀ ਚਰਚਾ ਕੀਤੀ ਸੀਗੀ ਕਿ ਜਿਹੜਾ ਕੋਵਿਡ ਵੈਕਸੀਨਸ ਬਣਾਈ ਹੈ ਨਾ mRNA, ਉਹਨਾਂ ਨੂੰ ਦੋ ਸਾਇੰਟਿਸਟ ਉਹਨਾਂ ਨੂੰ ਮਿਲਿਆ ਸੀਗਾ, ਇਸ ਤੋਂ ਪਹਿਲਾਂ 2022 ਚ ਹਿਊਮਨ ਐਵੋਲੂਸ਼ਨ ਦੇ ਮਿਲਿਆ ਸੀਗਾ, ਉਸ ਤੋਂ ਪਹਿਲਾਂ ਮਿਲਿਆ ਸੀ ਜੀ ਕਿ ਸਾਡੀ ਬਾਡੀ ਜਿਹੜੀ ਆ ਉਹ ਟੱਚ ਨੂੰ ਤੇ ਟੈਂਪਰੇਚਰ ਨੂੰ ਕਿੱਦਾਂ ਸੈਂਸ ਕਰਦੀ ਹੈ, ਫਿਰ ਡਿਸਕਵਰੀ ਆਫ ਵਾਇਰਸ ਜਿਹੜਾ ਹੈਪੇਟਾਈਟਿਸ ਸੀ ਉਹਨੂੰ ਮਿਲਿਆ, ਇੱਦਾਂ ਦੇ ਤੁਸੀਂ 10 ਸਾਲ 20 ਸਾਲ 50 ਸਾਲ ਦੀ ਹਿਸਟਰੀ ਕੱਢ ਲਓ, ਕਿਸੇ ਨੇ ਬਾਡੀ ਦੇ ਇਮਿਊਨ ਸਿਸਟਮ ਕਿੱਦਾਂ ਕੈਂਸਰ ਨੂੰ ਫਾਈਟ ਕਰਦਾ ਹੈ, ਜਾਂ ਕਿਸੇ ਨੇ ਇਹ ਚੈੱਕ ਕੀਤਾ ਕਿ ਜਿਹੜਾ ਹੈਲਦੀ ਜਿਹੜਾ ਰੀਸਾਈਕਲਿੰਗ ਵੇਸਟ ਹੈ ਉਹਨੂੰ ਕਿੱਦਾਂ ਅਸੀਂ ਠੀਕ ਕਰ ਸਕਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਦੁਨੀਆਂ ਦੀ ਹਿਊਮੈਨਿਟੀ ਦੀ ਮਾਨਵਤਾ ਦੀ ਭਲਾਈ ਲਈ ਤਾਂ ਕਰ ਹੀ ਰਹੇ ਨੇ, ਨਾਲ ਜਿਹੜੇ ਸਾਇੰਟਿਸਟ ਨੇ ਉਹ ਟੈਕਨੋਲੋਜੀਕਲ ਐਡਵਾਂਸਮੈਂਟ ਹੈ। ਹੁਣ ਇਹਦੇ ਵਿੱਚ ਆਹ ਜਿਹੜੇ ਟੈਰਰਿਸਟ ਭੱਜੇ ਫਿਰ ਰਹੇ ਨੇ, ਹਮਾਸ ਹੋ ਗਿਆ, ਹਿਜ਼ਬੁੱਲਾ ਹੋ ਗਿਆ, ਇਹਨਾਂ ਦਾ ਕੀ ਕੰਟਰੀਬਿਊਸ਼ਨ ਹੈ? ਇਹਨਾਂ ਦਾ ਕੰਟਰੀਬਿਊਸ਼ਨ ਇੰਨਾ ਹੀ ਆ ਕਿ ਜੀ ਆਹ ਤੁਸੀਂ ਜਿਹਾਦੀ ਤਿਆਰ ਕਰੋ ਤੇ ਜਿਹਾਦੀ ਜਾ ਕੇ ਬੰਦੂਕਾਂ ਜਾ ਕੇ ਇਹਨੂੰ ਮਾਰੋ, ਇਹਨੂੰ ਲੜਾਈ ਕਰੋ, ਆਹ ਕਰੋ, ਔਰ ਆਪਣਾ ਇਹਨਾਂ ਨੇ ਬਿਜ਼ਨਸ ਚਮਕਾਇਆ ਹੋਇਆ, ਆਪਣੇ ਨਿਆਣੇ ਇਹਨਾਂ ਦੇ ਵਧੀਆ ਯੂਨੀਵਰਸਿਟੀ ਚ ਪੜ੍ਹ ਰਹੇ ਨੇ, ਔਰ ਫਿਰ ਧਰਮ ਦੇ ਨਾਂ ਦੇ ਉੱਤੇ ਗੱਲਾਂ ਸਾਰੇ ਕਰਦੇ ਰਹਿੰਦੇ ਜੀ। ਮਨਸੂਰ ਜੀ, ਮਾਵੀਰ ਜੀ,
ਥੈਂਕ ਯੂ ਜਦਵੀਰ ਜੀ, ਬਸ ਇਹੀ ਕਹਿਣਾ ਸੀ,
ਥੈਂਕ ਯੂ ਬਹੁਤ।
ਆਪਣੇ ਔਲਾਦ ਨੂੰ ਅੱਗੇ ਨੀ ਕਿਸੇ ਨੂੰ ਲਿਆਉਂਦੇ, ਇਹ ਲੋਕਾਂ ਕੋਲ ਕੰਮ ਕਰਾਉਂਦੇ ਨੇ ਸਾਰੇ, ਜਿੰਨੇ ਵੀ ਇਹ ਮੁੱਲਾਂ ਨੇ, ਇਹ ਜਿੰਨੇ ਵੀ ਨੇ ਆਪਣਾ, ਇਹ ਸਾਰੇ ਲੋਕ ਬਣੇ ਨੇ, ਆਪ ਕਿਸੇ ਪਾਸੇ ਜਹਾਦ ਨੀ ਕਰਦੇ, ਆਪ ਸਿਰਫ ਜਹਾਦ ਦੀ ਮਾਤੀ ਦਿੰਦੇ ਨੇ।
ਮੈਂ ਤੁਹਾਡੀ ਗੱਲ ਨੂੰ ਮਨਸੂਰ ਚੀਮਾ ਵੀਰ ਜੀ ਪੈਰੀ ਪੈਣਾ, ਤੁਹਾਡਾ ਬਹੁਤ ਤੁਹਾਡਾ ਧੰਨਵਾਦ ਹੁੰਦਾ ਹੈ, ਔਰ ਮੈਂ ਤੁਹਾਡੀ ਗੱਲ ਨੂੰ ਵੀਰ ਜੀ ਅੱਗੇ ਵਧਾ ਦਿੰਦਾ ਹੈ, ਇਹ ਨਾਲ ਰਹਿੰਦੀ ਸਿੰਧੀ ਕਸਰ ਨਾ, ਉਹ BBC ਤੇ ਬੜਾ ਸੋਹਣਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਹੈਗਾ ਇਸ ਵੀਕਐਂਡ ਦੇ ਉੱਤੇ, ਉਹ ਕਹਿੰਦੇ ਜੀ ਪਾਕਿਸਤਾਨ ਦੇ ਵਿੱਚ ਆਲਰੇਡੀ ਹਰ ਤਰ੍ਹਾਂ ਦੇ ਭਾਈ ਸਾਹਿਬ ਬੈਠੇ ਹੋਏ ਸੀਗੇ, ਹੁਣ ਉਹ ਜ਼ਾਕਿਰ ਨਾਇਕ ਵਰਗੇ ਨੂੰ ਲਿਆ ਕੇ ਬਿਠਾਤਾ ਹੈ ਕਿ ਜਿਹੜਾ ਕੋਈ ਮਾੜਾ ਮੋਟਾ ਕੋਈ ਰਹਿ ਗਿਆ ਕੰਮ ਉੱਥੇ, ਆਲਰੇਡੀ ਕਈ ਬੰਦਿਆਂ ਨੂੰ ਕਹਿੰਦੇ ਜੀ ਉਹਨਾਂ ਨੇ ਪਰੇਸ਼ਾਨੀ ਕਰਦੇ ਨੇ ਉੱਥੇ ਵੀ, ਤੁਸੀਂ ਭਾਈ ਇਹ ਧਰਮ ਦਿਓ, ਤੁਸੀਂ ਏਦਾਂ ਧਰਮ ਨੂੰ ਫੋਲੋ ਕਰਨਾ, ਇਹ ਕਰਨਾ, ਉਹ ਕਰਨਾ, ਉਹ ਕਹਿੰਦੇ ਜਿਹੜਾ ਕੋਈ ਰਹਿ ਗਿਆ ਸੀ ਉਹ ਮਾੜਾ ਮੋਟਾ ਕੰਮ ਉਹਨੂੰ ਲਿਆ ਕੇ ਇਹਨਾਂ ਨੇ ਪੂਰਾ ਕਰ ਦਿੱਤਾ। ਉਹ ਯਾਰ ਕੋਈ ਸਾਇੰਟਿਸਟ ਲਿਆਓ, ਕੋਈ ਟੈਕਨੋਲੋਜੀ ਦੀ ਗੱਲ ਕਰੇ ਬੰਦਾ, ਉਹ BBC ਤੇ ਬੜਾ ਸੋਹਣਾ ਪ੍ਰੋਗਰਾਮ ਉਹਨਾਂ ਨੇ ਦਿੱਤਾ ਹੈਗਾ, ਮੈਂ ਹਲਕੀ ਜੀ ਤੁਹਾਨੂੰ ਝਲਕ ਸੁਣਾ ਦਿੰਦਾ ਉਹਨਾਂ ਦੀ, ਬਾਕੀ ਤੁਸੀਂ ਡਿਟੇਲ ਦੇ ਵਿੱਚ ਉੱਥੇ ਸੁਣ ਲੈਣਾ ਸਾਰੀ ਗੱਲ।
ਤੇ ਦੂਸਰਾ ਉਹ ਕਾਫਰਾਂ ਨੂੰ, ਵੈਸੇ ਕਹਿਣ ਨੂੰ ਪਾਕਿਸਤਾਨ ਵਿੱਚ ਬੜੇ ਮਸਲੇ ਨੇ, ਬੜੇ ਘਾਟੇ ਨੇ, ਸਾਡਾ ਖਜ਼ਾਨਾ ਅਕਸਰ ਖਾਲੀ ਰਹਿੰਦਾ, ਸਾਨੂੰ ਆਪਣਾ ਖਰਚਾ ਚੁੱਕਣ ਲਈ ਵੀ ਕਦੀ IMF ਕੋਲ ਤੇ ਕਦੀ ਚੀਨ ਜਾਂ ਸਾਊਦੀ ਅਰਬ ਵਰਗੇ ਮੁਲਕ ਕੋਲ ਜਾਣਾ ਪੈਂਦਾ।
ਇਹ ਸਾਰੀ ਗੱਲਬਾਤ ਤੁਸੀਂ ਮੁਹੰਮਦ ਹਨੀਫ ਸਾਹਿਬ ਜਿਹੜੇ ਕਿ BBC ਦੇ ਵਿੱਚ ਬਹੁਤ ਸੀਨੀਅਰ ਜਰਨਲਿਸਟ ਨੇ, ਔਰ ਨਾ ਸਿਰਫ BBC ਸੀਨੀਅਰ ਜਰਨਲਿਸਟ ਨੇ ਬਲਕਿ BBC ਦੇ ਬੜੇ ਸੀਨੀਅਰ ਰਾਈਟਰ ਨੇ, ਮੁਹੰਮਦ ਹਨੀਫ ਸਾਹਿਬ, ਉਹਨਾਂ ਦੇ ਵਿਚਾਰ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ।
ਸਾਡਾ ਕੋਈ 2-2.5 ਕਰੋੜ ਬੱਚਾ ਐਸਾ ਹੈ ਜਿਹਨੇ ਸਕੂਲ ਦੀ ਕਦੀ ਸ਼ਕਲ ਵੀ ਨਹੀਂ ਵੇਖੀ, ਕੰਮ ਕਰਨ ਵਾਲਾ ਮਜ਼ਦੂਰ ਬੰਦਾ ਬਿਮਾਰ ਹੋ ਜਾਏ ਤੇ ਉਹਨੂੰ ਇਲਾਜ ਕਰਨ ਲਈ ਆਪਣੀ ਮੋਟਰਸਾਈਕਲ ਵੇਚਣੀ ਪੈਂਦੀ। ਵੈਸੇ ਤੇ ਅਸੀਂ ਜ਼ਰਾਈ ਮੁਲਕ ਹਾਂ, ਲੇਕਿਨ ਕਦੀ ਕਣਕ ਥੋੜ ਜਾਂਦੀ ਏ, ਕਦੀ ਸਾਨੂੰ ਖੰਡ ਬਾਹਰੋਂ ਮੰਗਵਾਉਣੀ ਪੈਂਦੀ ਏ। ਇਹ ਸਾਡੇ ਸਾਰੇ ਘਾਟੇ ਹੈ ਨੇ, ਲੇਕਿਨ ਇੱਕ ਮਾਮਲੇ ਸਾਡੇ ਤੇ ਅੱਲਾ ਦਾ ਬੜਾ ਫਜ਼ਲ ਹੈ ਕਿ ਪਾਕਿਸਤਾਨ ਵਿੱਚ ਮੁਫਤੀਆਂ ਤੇ ਮੌਲਵੀਆਂ ਦਾ ਕੋਈ ਘਾਟਾ ਨਹੀਂ। ਇੱਥੇ ਤੁਹਾਨੂੰ ਹਰ ਮਿਜ਼ਾਜ ਦਾ, ਹਰ ਹੁਲੀਏ ਦਾ ਆਲਮੇ ਦੀਨ ਜਿਹੜਾ ਹੈ ਉਹ ਮਿਲੇਗਾ। ਇੱਥੇ ਤੁਹਾਨੂੰ ਮਿੱਠੇ ਔਰ ਸੁਰੀਲੇ ਮੌਲਵੀ ਵੀ ਮਿਲਣਗੇ ਤੇ ਬੜਬੋਲੇ ਤੇ ਗਾਲ ਮੰਦਾ ਕਰਨ ਵਾਲੇ ਮੌਲਵੀ ਵੀ ਇੱਥੇ ਤੁਹਾਨੂੰ ਮਿਲ ਜਾਣਗੇ। ਇੱਥੇ ਤੁਹਾਨੂੰ ਐਸੇ ਮੌਲਵੀ ਵੀ ਮਿਲਣਗੇ ਜਿਹੜੇ ਤੁਹਾਡੇ ਗਲੇ ਕੱਟਣ ਦਾ ਫਤਵਾ ਦੇਣਗੇ, ਤੇ ਉਹ ਫਤਵਾ ਦੇਣ ਵਾਲਿਆਂ ਤੇ ਫਤਵੇ ਦੇਣ ਵਾਲੇ ਵੀ ਮੌਲਵੀ ਮਿਲ ਜਾਣਗੇ। ਐਸੇ ਵੀ ਨੇ ਜਿਹੜੇ ਹੱਥੀ ਗਲੇ ਕੱਟਣ ਦੀਆਂ ਆਪ ਗੱਲਾਂ ਕਰਦੇ ਨੇ। ਹੁਣ ਗਰੀਬ ਦਾ ਬੱਚਾ ਅਗਰ ਸਕੂਲ ਨਹੀਂ ਜਾਏਗਾ ਤੇ ਸ਼ਾਇਦ ਮਦਰਸੇ ਚਲਾ ਜਾਏ, ਤੇ ਉਸ ਵਿਚਾਰੇ ਨੇ ਤੇ ਉਥੋਂ ਮੌਲਵੀ ਬਣ ਕੇ ਨਿਕਲਣਾ ਹੀ ਹੈ। ਲੇਕਿਨ ਇੱਥੇ ਚੰਗੇ ਭਲੇ ਮਿਡਲ ਕਲਾਸ ਲੋਕ ਵੀ ਆਪਣੇ ਪੁੱਤਰ ਨੂੰ ਯੂਨੀਵਰਸਿਟੀ ਭੇਜਦੇ ਨੇ ਕੰਪਿਊਟਰ ਸਾਇੰਸ ਪੜ੍ਹਨ, ਤੇ ਉਹ ਸਾਲ ਬਾਅਦ ਮੁਫਤੀ ਬਣਿਆ ਹੁੰਦਾ ਤੇ ਘਰ ਆ ਕੇ ਆਪਣੀ ਮਾਂ ਭੈਣ ਨੂੰ ਇਸਲਾਮ ਨੇ ਪਰਦੇ ਕੇ ਮੁਕਾਮ ਪਰ ਲੈਕਚਰ ਦੇ ਰਿਹਾ ਹੁੰਦਾ। ਅਗਰ ਦੁਨੀਆਂ ਵਿੱਚ ਕਿਤੇ ਮੁਫਤੀਆਂ ਜਾਂ ਮੌਲਵੀਆਂ ਦਾ ਉਲੰਘਣ ਹੁੰਦਾ ਤੇ ਮੈਨੂੰ ਯਕੀਨ ਹੈ ਵੀ ਸਾਰੇ ਦੇ ਸਾਰੇ ਮੈਡਲ ਪਾਕਿਸਤਾਨ ਨੇ ਜਿੱਤ ਲੈਣੇ ਸਨ ਤੇ ਸਾਡੀ ਹਰ ਗਲੀ ਚ ਇੱਕ ਅਰਸ਼ਦ ਨਦੀਮ ਘੁੰਮ ਰਿਹਾ ਹੋਣਾ ਸੀ। ਹੁਣ ਇਸ ਮਾਹੌਲ ਪਤਾ ਨੀ ਸਾਡੀ ਹਕੂਮਤ ਨੂੰ ਕਿਉਂ ਲੱਗਾ ਵੀ ਅਸੀਂ ਲੋਕਾਂ ਨੂੰ ਰੋਟੀ ਤਲੀਮ ਬਿਜਲੀ ਤੇ ਦੇ ਨਹੀਂ ਸਕਦੇ, ਇਹਨਾਂ ਨੂੰ ਇੱਕ ਇੰਟਰਨੈਸ਼ਨਲ ਮਾਹੌਲ ਵੀ ਦੇ ਦਈਏ। ਹਕੂਮਤ ਨੇ ਜਨਾਬ ਜ਼ਾਕਿਰ ਨਾਇਕ ਸਾਹਿਬ ਨੂੰ ਮਹੀਨੇ ਲਈ ਪਾਕਿਸਤਾਨ ਦੌਰੇ ਦੀ ਦਾਵਤ ਦਿੱਤੀ ਹੈ, ਉਹ ਸਾਡੇ ਪ੍ਰਾਹੁਣੇ ਨੇ, ਜੀ ਆਇਆਂ ਨੂੰ। ਉਹਨਾਂ ਦੀ ਸ਼ੋਹਰਤ ਇਹ ਹੈ ਵੀ ਇੱਕ ਤੇ ਉਹ ਕੋਟ ਪੈਂਟ ਪਾਉਂਦੇ ਨੇ ਤੇ ਦੂਸਰਾ ਇਹ ਕਿ ਉਹ ਕਾਫਰਾਂ ਨੂੰ ਮੁਸਲਮਾਨ ਕਰੀ ਜਾਂਦੇ ਨੇ। ਉਹਨਾਂ ਨੇ ਸੁਣਿਆ ਕਿ ਲੱਖਾਂ ਕਾਫਰ ਮੁਸਲਮਾਨ ਕੀਤੇ ਨੇ, ਆਉਂਦਿਆਂ ਹੀ ਉਹਨਾਂ ਨੇ ਇਹ ਵੀ ਫਰਮਾਤਾ ਹੈ ਕਿ ਮੈਂ ਇਹਨੂੰ ਹਿੰਦੁਸਤਾਨ ਨੂੰ ਵੀ ਇਸ ਲਈ ਕੱਢਿਆ ਗਿਆ ਕਿ ਹਿੰਦੂ ਮੇਰੀਆਂ ਗੱਲਾਂ ਸੁਣ ਸੁਣ ਕੇ ਸਾਰੇ ਮੁਸਲਮਾਨ ਹੋਣ ਲੱਗ ਪਏ ਸਨ। ਹੁਣ ਪਤਾ ਨੀ ਉਹਨਾਂ ਨੇ ਪਾਕਿਸਤਾਨ ਕਿਹਨੂੰ ਮੁਸਲਮਾਨ ਕਰਨਾ ਹੈ। ਸਾਡੇ ਕੋਲ ਤੇ ਕਾਫਰ ਬਚੇ ਹੀ ਥੋੜੇ ਸਨ, ਇਸ ਲਈ ਆਪ ਅਸੀਂ ਪ੍ਰੋਡਕਸ਼ਨ ਸ਼ੁਰੂ ਕੀਤੀ ਹੈ ਤੇ ਚੰਗੇ ਭਲੇ ਕਲਮਾ ਪੜਨ ਵਾਲੇ ਮੁਸਲਮਾਨਾਂ ਨੂੰ ਅਸੀਂ ਕਾਫਰ ਬਣਾ ਕੇ ਕਦੀ ਮਾਰ ਦਿੰਦੇ ਹਾਂ, ਕਦੀ ਉਹਨਾਂ ਤੇ ਪਤਲੇ ਲਾ ਦਿੰਦੇ ਹਾਂ। ਸ਼ਾਇਦ ਹਕੂਮਤ ਦਾ ਖਿਆਲ ਹੋਵੇ ਕਿ ਸਾਡੇ ਆਪਣੇ ਦਸਤਾਰ ਜੁੱਬੇ ਵਾਲੇ ਮੌਲਵੀਆਂ ਨੇ ਸਾਡਾ ਮਜ਼ਹਬ ਥੋੜਾ ਖਰਾਬ ਕਰਤਾ, ਇਸ ਲਈ ਇਹ ਸੂਟਡ ਮੂਟਡ ਆਲਮ ਸਾਨੂੰ ਆ ਕੇ ਸਿੱਧਾ ਕਰੇਗਾ। ਉਤੋਂ ਸਾਡੀ ਸਟੈਬਲਿਸ਼ਮੈਂਟ ਦਾ ਵੀ ਪੁਰਾਣਾ ਤਰੀਕਾ ਰਿਹਾ ਹੈ ਕਿ ਜਦੋਂ ਗੱਲ ਬੱਸੋਂ ਬਾਹਰ ਹੋ ਜਾਏ ਤੇ ਮੌਲਵੀ ਸੜਕਾਂ ਤੇ ਕੱਢ ਲੈਂਦੇ ਨੇ, ਉਹਨਾਂ ਕੋਲੋਂ ਫਤਵੇ ਦਵਾਉਂਦੇ ਨੇ। ਤੇ ਹੁਣ ਸ਼ਾਇਦ ਉਹਨਾਂ ਨੇ ਇਹ ਸੋਚਿਆ ਹੋਵੇ ਕਿ ਦੇਸੀ ਆਲਮੀਆਂ ਨੂੰ ਜਿਰਕਾਉਣ ਲਈ ਇਹ ਸਕੋਟ ਪੈਂਟ ਵਾਲਾ ਮੌਲਵੀ ਇੰਪੋਰਟ ਕੀਤਾ ਜਾਵੇ। ਜ਼ਾਕਿਰ ਨਾਇਕ ਸਾਹਿਬ ਸਾਡੇ ਵੱਡੇ ਵੱਡੇ ਲੀਡਰਾਂ ਤੇ ਮੁਫਤੀਆਂ ਨਾਲ ਮਿਲ ਰਹੇ ਨੇ, ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ। ਪਿਛਲੇ ਦਿਨਾਂ ਕਿਸੇ ਯਤੀਮ ਖਾਨੇ ਵਿਚ ਮਹਿਮਾਨ ਖਸੂਸੀ ਸਨ, ਉੱਥੇ ਸਿਰ ਤੋਂ ਪੈਰ ਤੱਕ ਪਰਦਾ ਕਰਨ ਵਾਲੀਆਂ ਯਤੀਮ ਬੱਚੀਆਂ ਨਾਲ ਟੱਕਰਾ ਹੋਇਆ ਤੇ ਸਟੇਜ ਤੋਂ ਇਹ ਕਹਿ ਕੇ ਨੱਸ ਗਏ ਕਿ ਬਈ ਇਹ ਤੋਂ ਨਾ ਮਹਿਰਮ ਹੈ। ਹੁਣ ਪਾਕਿਸਤਾਨ ਵਿਚ ਕੋਈ 12-13 ਕਰੋੜ ਤੇ ਮੁਸਲਮਾਨ ਬੱਚੀਆਂ ਬੀਬੀਆਂ ਹੈ ਹੀ ਨੇ, ਉਹਨਾਂ ਦਾ ਇਮਾਨ ਪਤਾ ਨੀ ਕੌਣ ਠੀਕ ਕਰੇਗਾ। ਵੈਸੇ ਵੀ ਜਿਹੜਾ ਆਲਮ ਪਰਦਾਦਾਰ ਯਤੀਮ ਬੱਚੀਆਂ ਵੇਖ ਕੇ ਆਪਣੇ ਨਫਸ ਤੇ ਕਾਬੂ ਨਹੀਂ ਕਰ ਸਕਦਾ, ਉਹ ਪਤਾ ਨੀ ਸਾਡੇ ਮਰਦਾਂ ਤੇ ਖਾਸ ਤੌਰ ਤੇ ਸਾਡੇ ਮੌਲੀਆਂ ਦੇ ਇਮਾਨ ਨੂੰ ਕਿਵੇਂ ਸਾਂਭੇਗਾ। ਤੁਸੀਂ ਦੇਖਿਆ ਹੋਣਾ ਕਿ ਬੱਸਾਂ ਵਿਚ ਜਾਂ ਕਦੀ ਕਦੀ ਕਿਸੇ ਲਾਰੀ ਅੱਡੇ ਤੇ ਬੋਰਡ ਲੱਗਾ ਹੁੰਦਾ ਕਿ ਸਵਾਰੀ ਆਪਣੇ ਸਮਾਨ ਕੀ ਹਿਫਾਜ਼ਤ ਖੁਦ ਕਰੇ। ਤੇ ਜ਼ਾਕਿਰ ਨਾਇਕ ਸਾਹਿਬ ਸਾਡੇ ਪ੍ਰਾਹੁਣੇ ਨੇ ਫੇਰ ਜੀ ਆਇਆਂ ਨੂੰ, ਲੇਕਿਨ ਡਰ ਲੱਗਦਾ ਹੈ ਕਿ ਸਾਡਾ ਕੋਈ ਦੇਸੀ ਮੌਲਵੀ ਉਹਨਾਂ ਦੇ ਕੋਟ ਪੈਂਟ ਤੇ ਹੀ ਫਤਵਾ ਨਾ ਦੇਸ਼ ਅੱਡੇ। ਇਸ ਲਈ ਜ਼ਾਕਿਰ ਨਾਇਕ ਸਾਹਿਬ ਵੈਲਕਮ, ਲੇਕਿਨ ਆਪਣੇ ਇਮਾਨ ਕੀ ਪਾਕਿਸਤਾਨ ਨੇ ਹਿਫਾਜ਼ਤ ਖੁਦ ਕਰੇ।
ਇਹ ਅਸੀਂ ਦੁਬਾਰਾ ਦੱਸ ਦਈਏ ਕਿ ਸਾਰੀ ਜਿਹੜੀ ਤੁਸੀਂ ਗੱਲਬਾਤ ਸੁਣ ਰਹੇ ਹੈਗੇ ਹੋ, ਮੁਹੰਮਦ ਹਨੀਫ ਸਾਹਿਬ ਜਿਹੜੇ ਕਿ ਬਹੁਤ ਬੜੇ ਜਰਨਲਿਸਟ ਔਰ ਲੇਖਕ ਨੇ, ਬੀਬੀਸੀ ਦੇ ਨਾਲ ਕੰਮ ਕਰਦੇ ਨੇ, ਉਹਨਾਂ ਦੇ ਹਵਾਲੇ ਦੇ ਨਾਲ ਹੀ ਮੈਂ ਸਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਹਿ ਦਿੱਤੀਆਂ, 4-5 ਮਿੰਟ ਦੇ ਵਿਚ ਜ਼ਿਆਦਾ ਸਮੇਂ ਨਹੀਂ, ਬਸ ਮੈਂ ਇਹ ਗੱਲ ਹੀ ਕਹਿ ਦਊਂਗਾ ਕਿ ਜਿਹੜੀ ਰੂਲਿੰਗ ਪਾਰਟੀ ਉਹਦੇ ਬਾਰੇ ਉਹਨਾਂ ਨੇ ਕਹਿ ਹੀ ਦਿੱਤਾ ਹੈਗਾ ਕਿ ਜੀ ਸਾਡੇ ਇੱਥੇ ਤਾਂ ਪਹਿਲਾਂ ਹੀ ਅਸੀਂ ਕਈਆਂ ਨੂੰ ਕਾਫਰ ਕਰ ਛੱਡਿਆ, ਚੰਗੇ ਭਲੇ ਲੋਕ ਜਿਹੜੇ ਕਲਮਾ ਪੜਦੇ ਨੇ ਜਿਹੜੇ ਇਸਲਾਮ ਨੂੰ ਮੰਨਦੇ ਨੇ ਉਹਨਾਂ ਨੂੰ ਵੀ ਕਾਫਰ, ਕਿਉਂਕਿ ਕਾਫਰ ਤਾਂ ਕਹਿੰਦੇ ਬਚੇ ਨੀ ਸਾਡੇ ਕੋਲ ਇੱਥੇ ਪਾਕਿਸਤਾਨ ਕੋਈ, ਅਸੀਂ ਰਹਿ ਨੀ ਦਿੱਤਾ ਕਿਸੇ ਨੂੰ। ਪਰ ਜਿਹੜਾ ਕੋਈ ਹੁਣ ਆਪਸ ਦੇ ਵਿਚ ਵੀ ਇੱਕ ਦੂਸਰੇ ਨੂੰ ਕਾਫਰ ਕਹਿ ਕੇ ਮਾਰਨ ਕੁੱਟਣ ਦਾ ਜਿਹੜਾ ਸਿਲਸਿਲਾ ਉਹ ਅਸੀਂ ਇੱਥੇ ਸ਼ੁਰੂ ਕੀਤਾ ਹੋਇਆ, ਤੇ ਬਾਕੀ ਉਹ ਇਹ ਰੂਲਿੰਗ ਪਾਰਟੀ ਕੀ ਕਰ ਰਹੀ ਹੈ। ਔਰ ਦੂਸਰਾ ਉਹਨਾਂ ਨੇ ਫੌਜ ਤੇ ਵੀ ਕਹਿ ਦਿੱਤਾ ਕਿ ਫੌਜ ਕੋਲ ਵੀ ਜਦੋਂ ਗੱਲ ਹੱਥੋਂ ਬਾਹਰ ਹੋ ਜਾਏ, ਕਿਉਂਕਿ ਜੋ ਇਮਰਾਨ ਖਾਨ ਸਾਹਿਬ ਨੇ ਮਾਮਲਾ ਸ਼ੁਰੂ ਕੀਤਾ ਉਹ ਇਹਨਾਂ ਦੇ ਹੱਥੋਂ ਬਾਹਰ ਹੀ ਹੈ। ਮਤਲਬ ਤੁਸੀਂ ਬੈਠੇ ਹੋ ਅੱਜ ਉਹਨਾਂ ਨੂੰ ਸਭ ਤੋਂ ਵੱਡੀ ਉਹਨਾਂ ਦੀ ਪਾਰਟੀ ਹੈ, ਤੁਸੀਂ ਉਹਨਾਂ ਨੂੰ ਬੁਲਾਇਆ ਹੀ ਨਹੀਂ ਮਲਟੀ ਪਾਰਟੀ ਕਾਨਫਰੰਸ ਦੇ ਵਿਚ, ਡਰਾਮਾ ਤੁਸੀਂ ਕਰ ਰਹੇ ਹੋ ਕਿ ਜੀ ਅਸੀਂ ਵੀ ਫਿਲਿਸਤੀਨ ਦੇ ਲੋਕਾਂ ਦੇ ਨਾਲ ਹੈ, ਅਸੀਂ ਇਜ਼ਰਾਈਲ ਨੂੰ ਰੋਕਾਂਗੇ, ਤੇ ਫਿਰ ਉਹਦੇ ਵਿਚ ਉੱਥੇ ਤਾਂ ਤੁਸੀਂ ਕੀ ਰੂਲ ਆਫ ਲਾਅ ਲਿਆਉਣਾ ਜਾਂ ਕੀ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਨੀ। ਆਪਣੇ ਇੱਥੇ ਜਿਹੜੇ ਜੇਲਾਂ ਚ ਬੰਦ ਕੀਤੇ ਹੋਏ ਨੇ ਉਹਨਾਂ ਦਾ ਤੁਹਾਡਾ ਕੋਈ ਹਿਸਾਬ ਕਿਤਾਬ ਨਹੀਂ ਹੈ ਜੀ। ਥੈਂਕ ਯੂ ਮਨਸੂਰ ਜੀ, ਮਾ ਵੀਰ ਜੀ।
ਜਦਵੀਰ ਜੀ, ਇਹ ਜਿਹੜੇ ਹਨੀਫ ਸਾਹਿਬ ਨੇ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ। ਇਸ ਬੰਦੇ ਨੂੰ ਆਂਦੇ ਨੇ ਸਾਫੀ, ਸਾਫੀ ਨੰਬਰ 1, ਬਹੁਤ ਅੱਛਾ ਇਨਸਾਨ। ਇਹਦੀਆਂ ਤੁਸੀਂ ਗੱਲਾਂ ਸੁਣੋ ਤੇ ਤੁਹਾਨੂੰ ਪਤਾ ਚੱਲੇਗਾ ਇਹਨੂੰ ਕਿੰਨੀ ਮੁਲਕ ਦੇ ਨਾਲ ਮੁਹੱਬਤ ਹੈ। ਦੂਜੇ ਤੇ ਨਾ ਇਨਸਾਫੀ ਦੇ ਬੇਬਾਪ ਭਰਿਆ ਪਿਆ, ਇੱਥੇ ਟੰਟੋ ਭਰਿਆ ਪਿਆ, ਪਾਕਿਸਤਾਨ ਭਰਿਆ ਪਿਆ। ਬੜੀਆਂ ਸੋਹਣੀਆਂ ਨਾਲ ਗੱਲਾਂ ਕੀਤੀਆਂ ਨੇ ਤੇ ਇੰਜੀਨੀਅਰ ਜਾਂ ਸਾਇੰਸਦਾਨ ਮੰਗਵਾਉਣ ਤੇ ਫਿਰ ਮੌਲਵੀਆਂ ਦੇ ਇੱਥੋਂ ਗੇਮ ਨਿਕਲ ਜਾਂਦੀ ਏ। ਉਹ ਇਸ ਵਾਸਤੇ ਆਉਣ ਦਿੰਦੇ ਹੀ ਨੀ ਕਿਸੇ ਨੂੰ। ਉਹ ਇਸ ਇਹ ਕੰਮ ਹੈ, ਮੁੱਲਾਂ ਨੇ ਮੰਗਵਾਉਣਾ, ਮੁੱਲਾਂ ਨਾਲ ਹੀ ਕੰਮ ਚੱਲਣਾ। ਤੇ ਕੋਈ ਇੱਕ ਐਸਾ ਫਿਰਕਾ ਨੀ, 72 ਫਿਰਕਾ ਦੇ ਵਿੱਚੋਂ ਜਿਹੜਾ ਇੱਕ ਦੂਜੇ ਨੂੰ ਕਾਫਰ ਨਾ ਆਉਂਦਾ ਹੋਵੇ।
ਸਹੀ ਗੱਲ ਹੈ ਸਰ, ਹਰ ਕੋਈ ਇੱਕ ਦੂਸਰੇ ਨੂੰ ਕਾਫਿਰ ਕਹਿ ਰਿਹਾ, ਕਿਉਂਕਿ ਜਦ ਤੁਸੀਂ ਇਹੋ ਜਿਹੇ ਬੰਦੇ ਜ਼ਾਕਿਰ ਨਾਇਕ ਸਾਹਿਬ ਵਰਗੇ ਬੰਦੇ ਲੈ ਕੇ ਆਉਣੇ ਆ ਜਿਹਨਾਂ ਨੇ ਆ ਕੇ ਆਹੀ ਕੰਮ ਪ੍ਰਚਾਰ ਕਰਨਾ ਹੈ, ਤੇ ਫਿਰ ਹੋਰ ਉੱਥੇ ਮੁੱਕਣਾ ਵੀ ਕੀ ਹੈ ਸਰ? ਪਾਕਿਸਤਾਨ ਦਾ ਯੂਥ ਕੀ ਨੀ ਕਰ ਸਕਦਾ? ਮੈਂ ਬੜੀ ਵਾਰ ਕਈ ਮੇਰੇ ਪਾਕਿਸਤਾਨੀ ਫਰੈਂਡ ਨੇ ਉਹਨਾਂ ਨੂੰ ਗੱਲ ਕਰਦਾ ਕਿ ਯਾਰ ਤੁਹਾਨੂੰ ਪਤਾ 90s 'ਚ ਤੁਸੀਂ ਅਰਲੀ 90s 'ਚ 4 ਵਰਲਡ ਕੱਪ ਜਿੱਤੇ ਆ, ਠੀਕ ਹੈ? ਕੀ ਉਹ ਸਾਇੰਸ ਨੀ ਜਾਣਦੇ? ਕੀ ਕਿਆ ਉਹ ਟੈਕਨੋਲੋਜੀ ਨੀ ਕਰ ਸਕਣਗੇ? ਜੇ ਇੰਡੀਆ IT ਐਕਸਪੋਰਟ ਤੋਂ, ਫਾਰਮਾਸੂਟੀਕਲ ਐਕਸਪੋਰਟ ਤੋਂ, ਵੈਕਸੀਨ ਤੋਂ ਇੰਨਾ ਪੈਸਾ ਉਧਰ ਬਣਦਾ ਪਿਆ, ਅੱਜ 700 ਬਿਲੀਅਨ ਅੱਜ ਪਾਕਿਸਤਾਨ ਦੀਆਂ ਅਖਬਾਰਾਂ ਭਰੀਆਂ ਪਈਆਂ,
ਕਿ ਜੀ 700 billion ਹੋ ਗਿਆ 700 billion ਹੋ ਗਿਆ, ਤੇ ਤੁਹਾਨੂੰ ਨੀ ਲੱਗਦਾ ਕਿ ਅੱਜ ਉਸ ਜਿਹੜਾ 700 billion ਇੰਡੀਆ ਹੈ, ਜੇ ਚਲੋ ਪਾਕਿਸਤਾਨ 100-200 billion ਤੇ ਕਰ ਹੀ ਸਕਦਾ ਹੈ ਨਾ, ਜੇ ਉਹਨਾਂ ਨੇ 700 billion ਕਰਤਾ ਤੇ ਪਾਕਿਸਤਾਨ 100-200 billion, ਤੁਸੀਂ ਛੱਡੋ ਚਲੋ ਇੰਡੀਆ ਪਾਕਿਸਤਾਨ ਗੱਲ ਛੱਡੋ, ਜਿਹਨੂੰ ਇਜ਼ਰਾਇਲ ਨੂੰ ਬੈਠ ਕੇ ਅਸੀਂ ਪ੍ਰੋਗਰਾਮ ਦੀ ਗੱਲ ਕਰ ਰਹੇ ਹਾਂ, ਉਹ ਇਜ਼ਰਾਇਲ ਦੇਖੋ ਕਿੱਥੇ ਚੰਦ ਤੇ ਪਹੁੰਚ ਗਿਆ, ਉਹ ਕਿੱਥੇ ਜਾ ਰਹੀ ਕੰਮ, ਅਸੀਂ ਇੱਥੇ ਬੈਠੇ ਆਪਣੇ ਬੰਦਿਆਂ ਨੂੰ ਹੀ ਬਈ ਕੋਈ ਕਿਸ ਤਰੀਕੇ ਦੇ ਨਾਲ ਕਰ ਰਿਹਾ ਹੈਗਾ, ਇਹਦੇ ਚ ਕੀ ਸਾਡੀ ਦਖਲਅੰਦਾਜ਼ੀ ਹੈ, ਸਾਨੂੰ ਲੋੜ ਹੀ ਨਹੀਂ ਹੈ ਸਾਰੇ ਸਿਲਸਿਲੇ ਜਿਹੜੇ ਆ ਉਹ ਛੇੜਨ ਦੀ, ਛੱਡੋ ਕੀ ਗੱਲ
ਔਰ ਵੋ ਇਹ ਐਜ਼ਾਦ ਇਸ ਫੋਰੈਸਟ ਰਿਜ਼ਰਵ ਇੰਡੀਆ ਕੇ ਹੋ ਗਏ ਹੈ, ਕ੍ਰਾਸ ਕਰ ਗਏ ਹੈ 700 billion dollars. ਇੰਡੀਆ ਇਹ ਮਾਈਲ ਸਟੋਨ ਅਚੀਵ ਕਰਨੇ ਕੇ ਬਾਅਦ ਅਬ ਦੁਨੀਆ ਕਾ ਫੋਰਥ ਕੰਟਰੀ ਬਨ ਗਿਆ ਹੈ ਕਿ ਜਿਸ ਕੇ ਇਤਨੇ ਫੋਰੈਕਸ ਰਿਜ਼ਰਵ ਹੋ ਚੁਕੇ ਹੈ.
ਸਕਰੀਨ ਪਰ ਇਹ ਖਬਰ ਹੈ ਕਿ ਇੰਡੀਆ ਚਾਂਦ ਪਰ ਚਲਾ ਗਿਆ, ਔਰ ਉਸਕੇ 2 ਸੈਕਿੰਡ ਕੇ ਬਾਅਦ ਖਬਰ ਹੈ ਕਿ ਕਰਾਚੀ ਮੇ ਕਿਸੀ ਗਟਰ ਕਾ ਢੱਕਣ ਨਾ ਹੋਣੇ ਕੀ ਵਜ੍ਹਾ ਸੇ ਬੱਚਾ ਗਿਰ ਗਿਆ ਮਰ ਗਿਆ.
IMF ਇੱਕ ਮਾਸ਼ੀ ਦਹਿਸ਼ਤਗਰਦੀ ਕਾ ਇਦਾਰਾ ਹੈ, ਅਜੀਤ ਕੁਮਾਰ ਡੋਵਲ ਹੈ, ETP ਹੈ ਇਕਨੋਮਿਕਸ ਕਾ.
ਪਾਕਿਸਤਾਨ ਕੇ ਜੋ ਫੋਰਨ ਐਕਸਚੇਂਜ ਰਿਜ਼ਰਵਸ ਹੈ ਉਹ ਅਫਗਾਨਿਸਤਾਨ ਸੇ ਵੀ ਨੀਚੇ ਚਲੇ ਗਏ.
ਇਹ ਬਿਮਾਰ ਇਦਾਰੇ ਮਿਲਕਰ 2.5 ਖਰਬ ਰੁਪਏ ਕਾ ਨੁਕਸਾਨ ਪਹੁੰਚਾ ਰਹੇ ਹੈ. ਇਤਨੇ ਪੈਸੇ ਤੋਂ ਸ਼ਾਇਦ ਕਭੀ ਖਵਾਬ ਵੀ ਨਾ ਦੇਖੇ ਹੋ. ਮੁਸਲਿਮ ਅਵਾਮ ਕਾ ਖੂਨ ਨਿਚੋੜ ਕਰ ਇਦਾਰੋ ਕੋ ਸਿਰਾਬ ਕੀਆ ਜਾਤਾ ਹੈ, ਜਿਸਕਾ ਨਾਮ ਬੇਲ ਆਊਟ ਪੈਕੇਜ ਹੈ.
ਬਹੁਤ ਬਾਕੀ ਬਾਤ ਹੈ ਯਾਰ, ਜੋ ਮੁਝੇ ਇਹ ਬਤਾ ਦੋ ਕਿ ਤੁਮ ਮਿਨਰਲ ਵਾਟਰ ਕਾ ਇੰਪੋਰਟ ਡਰੇਨ ਕਿਉਂ ਪੀ ਰਹੇ ਹੋ?
ਕਿਉਂ ਪੀ ਰਹੇ ਹੋ?
ਕਿਉਂ ਪੀ ਰਹੇ ਹੋ?
ਆਪਕੀ ਵਜ੍ਹਾ ਸੇ? ਆਪਕੀ ਨਹਿਲੀ ਕੀ ਵਜ੍ਹਾ ਸੇ? ਕਿਉਂ ਆਪਕੀ ਨਹਿਲੀ ਕੀ ਵਜ੍ਹਾ ਸੇ? ਉਨ ਮਹਿਕਮੋ ਕੀ ਨਹਿਲੀ ਕੀ ਵਜ੍ਹਾ ਸੇ ਜੋ ਸਮਗਰੀ ਕਹਿ ਰਹੇ
ਹੋ
ਜੋ ਦੁਕਾਨੋ ਸੇ ਸਮਗਰੀ ਕਹਿ ਰਹੇ ਉਨ ਪੇ ਪਰਚੇ ਨਹੀਂ ਕਰ ਸਕਤੇ, ਉਨਕੋ ਚੜਾਨ ਨਹੀਂ ਕਰ ਸਕਤੇ, ਜੋ
ਵੀ ਐਸਾ ਨਹੀਂ ਕਰ ਸਕਤੇ.
ਮੇਰਾ ਆਪਕੋ ਕਹਿ
ਰਹੇ ਜੀ ਪੁਰੀ ਅਗਰ ਆਪ
ਅੱਲਾ ਨਾ ਕਰੇ ਵੋ ਨੌਬਤ ਆਏ ਕਿ ਵਕਸੀ ਹੀ ਮੁਮਕਿਨ ਨਾ ਰਹੇ ਔਰ ਹਮ ਤਕਰੀਬਨ ਵਹਾਂ ਪਹੁੰਚ ਗਏ ਹੈ ਜਹਾਂ ਯੇ ਰਿਵਰਸ ਹੋ ਨਹੀਂ ਸਕਤਾ, ਯੇ ਪਾਗਲਪਨ ਕੀ ਆਖਰੀ ਇੰਤਹਾ ਹੈ. ਓ ਦੁਨੀਆ ਕੇ ਸੁਪਰ ਤਾਕਤ ਬਣਨੇ ਕਾ ਹਾਲ ਦਿਖ ਰਹਾ ਹੈ ਔਰ ਹਮ ਦੀਵਾਲੀ ਅਪਨ ਸੇ ਬਚਨੇ ਕੇ ਲੀਏ ਭੀਖ ਮੰਗ ਰਹੇ ਹੈ
ਔਰ ਪਾਕਿਸਤਾਨ ਕਾ ਵਜ਼ੀਰ ਦਿਫਾ ਯੇ ਅਗਰ ਕਹੇਗਾ ਕਿ ਪਾਕਿਸਤਾਨ ਦੀਵਾਲੀਆ ਹੋ ਚੁਕਾ ਤੋ ਕੌਣ ਯਹਾਂ ਆਏਗਾ, ਕੌਣ ਇਨਵੈਸਟ ਕਰੇਗਾ?
ਬਿਜਲੀ ਵੀ ਬੰਦ ਕਰਦੇ, ਟੈਲੀਫੋਨ ਵੀ ਬੰਦ ਕਰਦੇ, ਸਿਮ ਵੀ ਬੰਦ ਕਰਦੇ, ਮੋਬਾਈਲ ਵੀ ਬੰਦ ਕਰ ਦਿਓ, ਇਹ ਟ੍ਰੈਵਲ ਵੀ ਬੰਦ ਕਰ ਦਿਓ, ਇਹਨਾਂ ਨੂੰ ਸਿੱਧਾ ਕਰ ਦਿਓ, ਚਲੋ ਫਾਈਲਰ ਬਣੋ. ਸਾਰੀ ਦੁਨੀਆ ਮੇ ਇਹ ਨਹੀਂ ਹੋਤਾ ਜੋ ਯਹਾਂ ਹੈ, ਇਹ ਬਲੈਕਮੇਲਿੰਗ ਹੋ ਰਹੀ ਹੈ ਬਾਈ ਵੈਸਟਡ ਇੰਟਰਸਟ.
ਆਈਡੀਆਜ਼ ਕੋ ਛੋੜ ਦੇ, ਮੇਰੀ ਗੁਜ਼ਾਰਿਸ਼ ਹੈ ਇਹ ਆਪਣੀ ਸਿਵਲ ਹਕੂਮਤ ਸੇ ਵੀ, ਬਿਊਰੋਕ੍ਰੇਸੀ ਸੇ ਵੀ, ਔਰ ਮਿਲਟਰੀ ਸਿਵਲ ਮਿਲਟਰੀ ਬਿਊਰੋਕ੍ਰੇਸੀ ਸੇ, ਕਿ ਇਸ ਵਕਤ ਆਈਡੀਆਜ਼ ਨਾ ਦੇ, ਇਸ ਵਕਤ ਕਰੇ. ਆਪਕੋ ਪਤਾ ਸਭ ਸੇ ਜ਼ਿਆਦਾ ਆਈਡੀਆਜ਼ ਕਹਾਂ ਹੈ ਇਸ ਵਕਤ? ਸਬਸੇ ਜ਼ਿਆਦਾ ਆਈਡੀਆਜ਼ ਕਹਾਂ ਹੈ?
ਭਾਰਤ ਨੇ ਇਤਿਹਾਸ.
ਤੁਸੀਂ ਇਹ ਇਸ ਵੀਕਐਂਡ ਦੇ ਉੱਤੇ ਜੋ ਪਾਕਿਸਤਾਨ ਦੇ ਮੀਡੀਆ 'ਚ ਡਿਸਕਸ ਹੋ ਰਿਹਾ, ਸਾਰੇ ਪਾਕਿਸਤਾਨ ਦੇ ਐਂਕਰਸ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ, ਇਸ ਵੀਕਐਂਡ ਦੇ ਉੱਤੇ ਜੋ ਡਿਸਕਸ਼ਨ ਹੋ ਰਹੀ ਹੈ ਪਾਕਿਸਤਾਨ ਦੇ ਵਿੱਚ, ਉਹ ਤੁਸੀਂ ਸਾਰੀ ਖੁਦ ਹੀ ਜਿਹੜੀ ਆ ਉਹ ਸੁਣ ਲਈ ਹੈ. ਨੈਕਸਟ ਕਾਲ ਜੀ. ਹਾਂਜੀ ਇਕਬਾਲ ਸਾਹਿਬ, ਤੁਸੀਂ ਆਉਂਦੇ ਰਹੇ ਜੀ, ਗੋ ਅਹੈਡ. ਹਾਂਜੀ ਇਕਬਾਲ ਸਾਹਿਬ, ਸਮੇਂ ਇਜਾਜ਼ਤ ਨਹੀਂ ਦੇ ਰਿਹਾ ਜੀ, ਇੱਕ ਮਿੰਟ ਤੁਸੀਂ ਲੈ ਲਓ, ਬਾਕੀ ਇੱਕ ਇੱਕ ਮਿੰਟ ਅਗਲੇ ਕਾਲਰਸ ਨੂੰ ਦੇ ਕੇ ਫਿਰ ਰੈਪਅਪ ਕਰਨ ਦੇ ਹੁਕਮ ਆ ਚੁੱਕੇ ਨੇ ਆਲਰੇਡੀ. ਹੈਲੋ ਇਕਬਾਲ ਸਾਹਿਬ, ਤੁਹਾਡਾ ਫੋਨ ਵਿਰਕ ਸਾਹਿਬ, ਤੁਹਾਨੂੰ ਆਵਾਜ਼ ਆ ਰਹੀ ਹੈ? ਵਿਰਕ ਸਾਹਿਬ ਨੂੰ ਵੀ ਅੱਜ ਵੈਲਕਮ ਨਹੀਂ ਕਰ ਹੋਇਆ. ਵਿਰਕ ਸਾਹਿਬ,
ਹਾਂਜੀ ਆ ਰਹੀ ਹੈ ਜੀ,
ਆ ਰਹੀ. ਹਾਂਜੀ ਵਿਰਕ ਸਾਹਿਬ, ਤੁਸੀਂ ਆਪਣੀ ਗੱਲ ਰੱਖੋ ਜੀ ਜਲਦੀ. ਹਾਂਜੀ
ਥੈਂਕ ਯੂ ਯੋਧਵੀਰ ਜੀ, ਜਿਉਂਦੇ ਰਹੋ. ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਦੇ ਯੂਥ ਬ੍ਰਿਗੇਡ ਨੂੰ ਯਸ਼ਵੀ ਸਪੋਰਟ.
ਯਸ਼ਵੀ ਸਪੋਰਟ ਸਰ, ਤੁਸੀਂ ਆਪਣੀ ਗੱਲ ਰੱਖੋ, ਮੈਂ ਇੱਕ ਮਿੰਟ ਸਾਚਾ ਸਾਹਿਬ ਵੇਟ ਕਰ ਰਹੇ, ਸਿਰਫ ਵੈਲਕਮ ਕਰਾਂਗਾ, ਸਿਰਫ ਵੈਲਕਮ ਕਰਾਂਗਾ. ਜਗਦੀਪ ਸਾਚਾ ਸਾਹਿਬ ਸਾਡੇ ਇੱਥੇ ਕਾਂਗਰਸ ਦੇ ਪ੍ਰਧਾਨ ਨੇ, ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਨੇ. ਜਗਦੀਪ ਸਾਚਾ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਵੈਲਕਮ
ਜੀ. ਸਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਯੁਵਰਾਜ ਜੀ.
ਜੀ ਜੀ ਥੈਂਕ ਯੂ ਥੈਂਕ ਯੂ. ਲਾਈਨ ਤੁਸੀਂ ਹੋਲਡ ਕਰ ਲਓ, ਬਾਕੀ ਕੋਲ ਨੂੰ ਰਿਕੁਐਸਟ ਹੈ ਕਿ ਲਾਈਨ ਹੋਲਡ ਕਰ ਲਓ. ਹਾਂਜੀ ਵਿਰਕ ਸਾਹਿਬ, ਬਰੀਫ ਦੇ ਵਿੱਚ. ਹਾਂਜੀ
ਹਾਂਜੀ ਯੁਵਰਾਜ ਜੀ, ਜੋ ਮਿਡਲ ਈਸਟ ਦੇ ਵਿੱਚ ਅੱਜ ਦੇ ਦਿਨ ਸ਼ੁਰੂ ਹੋਇਆ ਉਹ ਬੜਾ ਮਨ ਭਾਉਂਦਾ ਸੀ ਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੋਂ ਗਿਰਿਆ ਹੋਇਆ ਸੀ ਤੇ, ਲੇਕਿਨ ਉਸ ਸ਼ੁਰੂਆਤ ਦੇ ਨਾਲ ਹੁਣ ਹਰ ਰੋਜ਼ ਹੀ ਅੱਜ ਦਾ ਦਿਨ ਹੀ ਬਣ ਰਿਹਾ ਉੱਥੇ. ਇਹ ਵੀ ਬੜਾ ਮੰਦ ਭਾਗਾ ਯੁੱਧ ਵਿਚ ਜੀ, ਇਹ ਕਦੋਂ ਰੁਕੇਗਾ? ਇਹਨੂੰ ਰੁਕਣਾ ਚਾਹੀਦਾ ਤੇ ਮੈਂ ਵਰਲਡ ਦੇ ਇੰਟਲੈਕਚੁਅਲ ਜਿਹੜੇ ਕਿ ਇਜ਼ਰਾਈਲ ਦੀ ਪੱਬਾਂ ਭਾਰ ਉੱਠ ਕੇ ਸਿਫਤਾਂ ਕਰਦੇ ਨੇ ਕਿ ਇਜ਼ਰਾਈਲ ਆ, ਇਜ਼ਰਾਈਲ ਆਹ, ਇਜ਼ਰਾਈਲ ਆਹ ਹੈ, ਅੱਜ ਉਹ ਕਿੱਥੇ ਨੇ? ਅੱਜ ਉਹਨਾਂ ਦੀ ਡਿਪਲੋਮੇਸੀ ਕਿੱਥੇ ਹੈ? ਅੱਜ ਉਹਨਾਂ ਦੀ ਡਿਪਲੋਮੇਸੀ ਕਿੱਧਰ ਗਈ? ਉਹਨਾਂ ਦਾ ਇੰਟਲੈਕਚੁਅਲਿਜ਼ਮ ਕਿੱਧਰ ਗਿਆ ਕਿ ਉਹ ਆਪਣੀ ਡਿਪਲੋਮੇਸੀ ਨੂੰ ਵਰਤ ਕੇ ਇਹਨੂੰ ਸਟਾਪ ਨਹੀਂ ਕਰਵਾਉਣ ਚ ਕਾਮਯਾਬ ਹੋ ਰਹੇ ਆ, ਕਰਵਾ ਨਹੀਂ ਰਹੇ?
ਸੋਰੀ ਮੈਂ ਇੰਟਰਪਟ ਕਰ ਰਿਹਾ ਜੀ, ਸੋਰੀ ਮੈਂ ਇੰਟਰਪਟ ਕਰ ਰਿਹਾ. ਵਿਰਕ ਸਾਹਿਬ ਤੁਹਾਡੇ ਨਾਲ ਗੱਲ ਜਾਰੀ ਰਹੇਗੀ, ਸਾਚਾ ਸਾਹਿਬ ਤੁਹਾਡੇ ਨਾਲ ਵੀ, ਗਰੀਸ਼ ਜੀ ਸਭ ਨਾਲ ਗੱਲ ਜੀ, ਇਕਬਾਲ ਸਾਹਿਬ ਤੁਹਾਡੇ ਨਾਲ ਵੀ ਗੱਲ ਜਾਰੀ ਰਹੇਗੀ. 416-475-5000 ਨੰਬਰ ਤੁਸੀਂ ਫਿਰ ਧਿਆਨ ਦੇ ਨਾਲ ਨੋਟ ਕਰ ਲਓ, ਕੋਈ ਵੀ ਗੱਲਬਾਤ ਕਰਨੀ ਹੈ ਵਾਈ ਮੀਡੀਆ ਦੇ ਕਿਸੇ ਪਲੇਟਫਾਰਮ ਦੇ ਉੱਤੇ ਸਾਰਿਆਂ ਨੂੰ ਜ਼ਰੂਰਤ ਹੈ ਐਡਵਰਟਾਈਜ਼ਮੈਂਟ ਦੀ, ਸੋ ਬਿਲਕੁਲ ਅਸੀਂ ਵੀ ਚਾਹੁੰਦੇ ਹਾਂ ਕਿ ਜੇ ਤੁਸੀਂ ਕੋਈ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਹੋ ਜਾਂ ਪਲੀਜ਼ ਸਾਡੇ ਸਪੋਂਸਰ ਨੂੰ ਵੀ ਸਪੋਰਟ ਕਰਿਆ ਕਰੋ। ਨੰਬਰ ਇੱਕ ਹੀ ਹੈ 465,000 ਹੈ ਵੰਡਫੁੱਲ ਡੇ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241
10 ਕੁ ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ ਪਰ ਤੂੰ ਇਗਨੋਰ ਹੀ ਕਰ ਰਿਹਾ। ਹੁਣ ਫੋਨ ਇਗਨੋਰ ਹੋ ਜੂਗਾ, ਗੋਲੀਆਂ ਇਗਨੋਰ ਨਹੀਂ ਹੋਣੀਆਂ। ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ।